ओंकार सतनाम कर्ता पुरख निरपाव निरवैर अकाल मूरत अजूनी सैपं गुर प्रसाद जप आदि सच जुगाद सच है भी सच नानक होसी भी सच चक्र चिहन अर बरन जाति अर पात नहिं जह रूप रंग अर रेख भेख को कह न सकत केह अचल मूर्त अनुभव प्रकाश अमतोज कह जै कोट इंद्र इंद्राण साहि सहान गणिजै त्रिभवन महीप सुर नर असुर नेत नेत बंत्रण कहत तो सर्व नाम कथा कवन कर्म नाम वर्णत सुमत बद बखत हम चो बखील गाफिल बे नजर बे बाक नानक बगोयद जन तुरा तेरे चाकरा आखाक जेता जियो पिंड सब तेरा तू अंतर जामी पुरख भगवान दास दास कह जन नानक जेहा तू कराहे तेहा हाओ करी वखियान बेशुमार अथाह अगणत अतुल ज्यों बुलाव हो त्यो नानक दास बुले ज्यों बुलाव हो त्यो नानक दास बुले वाहिगुरु जी तनासरी महला तीजा मन मरे तात मर जाए बिन मन मुए कैसे हर पाए मन मरे तात मर जाए बिन मन मुए कैसे हर पाए एहो मन मरे दारू जाने कोए मन शब्द मरे बूझे जन सोए जिस नौ बख्शे हर दे वड्याई गुर प्रसाद बसे मन आई रहाओ गुरमुख करणी कार कमावे ता इस मन की सोजी पावे मन मैं मत मैं गल मिकदारा गुर अंकुश मार जीवालन हारा मन असाद सद जन कोई अचर चर ता निर्मल होई, गुरमुख एहो मन लया सवारे, होमे बिछो तजै विकार। जो तुर रखियन मेल मिलाए, कदे न विछुड़ है शब्द समाए। अपनी कला आपे प्रभ जाने, नानक गुरमुख नाम पछाणे। अपनी कला आपे प्रभ जाने, नानक गुरमुख नाम पछाणे। वाहिगुरु जी का खालसा, वाहिगुरु जी की फतेह। सरबरी कायनात भगत वच्चल करुणा निदान जहरा जहूर हाजरा हजूर। बाणी के बोहित चवर शत्र तख्त मालक, गुरता गद्दी ते विराजमान शब्द स्वरूप जुगो जुग अटल। तन तन साहेब श्री गुरु ग्रंथ साहिब जी महाराज, सच्चे पातशाह जी की महान बख्शिश महान रहमत हो रही है। अमृत वेला सच नाओ वडियाई विचार, गुरमुख प्यारियो वाहिगुरु दियां वडियाइयां ते विचारां दा ए समा है। आसा दी वार दा कीर्तन गुरमुख प्यारे कीर्तनी जथे दे पासों सरवण कीता है। कीर्तन निर्मूल खीरा आनंद गुणी गहीरा, जिथे कीर्तन एक महान निर्मूल हीरे दे नाल तुलना कीती है। ते सतगुरु आखदे ने कहिंदे सुन हर कथा उतारी मैल, महापनीत भए सुख सैल। जिहड़ी शब्द की कथा विचार है, गुरु दे उपदेश की विचार है, ये भी मनुखी मन की मैल नू कटदी है, मैल नू उतारदी है। लड़ीवार चलती हुई कथा जो कि धनासरी रागणी दे विचों अज दे जो छापे वाले स्वरूप साढ़े पास हैं, उहदे अनुसार 665 अंग दे उत्ते गुरमुख प्यारियो तीजे पातशाह दे शब्दां दे विचों ये पंजवां शब्द जो आपां विचारन जा रहे हां। तीजे पातशाह जिन्हां बारे पट्टां दी रचना तों बचन ने, कन हर बूंद बसुर माबल कुसुम बसंत गुणंतन आवै, रव सस किरण उदर सागर को गंग तरंग अंत को पावै। उरुद्र ध्यान ज्ञान सतगुर के कावजन पल उन्हें जो गावै, पल्ले अमरदास गुण तेरे तेरी उपमा तोहे बन आवै। ऐसे निम्रता दे पुंज गुणा दे खजाने सतगुरु अज दे शब्द दे राही सानू बख्शिश करदे ने समझाउंदे ने। गल मन दे दुआले घुमदी है, मन नू मारन दी चल रही है। बड़ा अजीब जिहा सवाल है, मन नू मारन दी जरूरत क्यों पैंदी है? ਇੱਕ ਗੱਲ ਨੂੰ ਯਾਦ ਰੱਖੀਏ, ਸਿੱਧੇ ਸ਼ਬਦਾਂ ਵਿੱਚ ਤੇ ਜਿਹੜਾ ਮਾਰਨਾ ਹੈ, ਨਾਸ਼ ਕਰਨਾ ਹੈ, ਮੌਤ ਹੈ ਜਿਹੜੀ, ਨਾ ਸਾਡੀਆਂ ਨਜ਼ਰਾਂ ਵਿੱਚ ਹੈ ਵੀ ਇਹ ਖਤਮ ਹੋ ਗਿਆ, ਬੰਦੇ ਦੀ ਮੌਤ ਹੋ ਗਈ, ਬੰਦਾ ਮਾਰ ਦਿੱਤਾ, ਜੀਵ ਮਾਰ ਦਿੱਤਾ, ਖਤਮ ਹੋ ਗਿਆ। ਕਿਸੇ ਹੋਰ ਵਸਤੂ ਨੂੰ, ਪ੍ਰਾਣੀ ਨੂੰ ਮਾਰ ਦਿੱਤਾ, ਖਤਮ ਹੋ ਗਿਆ। ਪਰ ਗੁਰਮੁਖ ਪਿਆਰੇ ਹੋ, ਇਹ ਕੁਦਰਤ ਦਾ ਨਿਯਮ ਹੈ, ਵਿਗਿਆਨਕ ਸਿਧਾਂਤ ਹੈ ਬਈ ਮਰਨ ਦੇ ਨਾਲ ਕੁਝ ਵੀ ਵਿਨਾਸ਼ ਨਹੀਂ ਹੁੰਦਾ। ਤਬਦੀਲੀ ਜ਼ਰੂਰ ਆਉਂਦੀ ਹੈ। ਸਤਿਗੁਰੂ ਤੇ ਇੱਥੇ ਤੱਕ ਵੀ ਕਹਿ ਦਿੰਦੇ ਨੇ, ਕਹਿੰਦੇ ਜਦੋਂ ਜੀਵ ਦੀ ਮੌਤ ਹੁੰਦੀ ਹੈ ਤੇ ਮਰਦਾ ਉਹ ਵੀ ਨਹੀਂ ਹੈ। ਬ੍ਰਹਮ ਅਵਸਥਾ ਵਿੱਚ ਜਾ ਕੇ ਕਹਿੰਦੇ ਕਿਸੇ ਬ੍ਰਹਮ ਗਿਆਨੀ ਨੂੰ ਪੁੱਛ ਕੇ ਵਿਚਾਰ ਕੇ ਤੇ ਵੇਖੋ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਾਂ ਚਲਤ ਭਇਆ, ਮਰਦਾ ਕੁਝ ਵੀ ਨਹੀਂ ਹੈ। ਇਹ ਤੇ ਚਲਿੱਤਰ ਹੈ, ਚਲਾਏਮਾਨ ਸਿਸਟਮ ਹੈ, ਤਬਦੀਲੀਆਂ ਨੇ ਸਾਡੀਆਂ ਨਜ਼ਰਾਂ ਦੇ ਵਿੱਚ। ਲੱਕੜ ਨੂੰ ਅੱਗ ਲੱਗੀ ਹੈ, ਅਸੀਂ ਮਹਿਸੂਸ ਕਰਦੇ ਹਾਂ ਵੀ ਲੱਕੜ ਸੜ ਕੇ ਖਤਮ ਹੋ ਗਈ ਹੈ, ਪਰ ਨਹੀਂ ਗੁਰਮੁਖੋ, ਲੱਕੜ ਖਤਮ ਨਹੀਂ ਹੋਈ, ਊਰਜਾ ਵਿੱਚ ਤਬਦੀਲੀ ਆਈ ਹੈ। ਜਿਹੜੀ ਊਰਜਾ ਲੱਕੜ ਦੇ ਰੂਪ ਵਿੱਚ ਸਾਡੇ ਸਾਹਮਣੇ ਸੀ, ਉਹ ਊਰਜਾ ਤਪਸ਼ ਦੇ ਰੂਪ ਵਿੱਚ ਬਦਲ ਗਈ ਹੈ। ਉਹਦੇ ਅੰਦਰ ਜਿੰਨਾ ਕੁ ਮਿੱਟੀ ਦਾ ਅੰਸ਼ ਸੀ, ਉਹਨੂੰ ਰਾਖ ਜਾਣੀ ਕਿ ਸਵਾਹ ਦੇ ਰੂਪ ਵਿੱਚ ਬਦਲ ਦਿੱਤਾ ਹੈ। ਅੱਗ ਦੇ ਉੱਤੇ ਪਿਆ ਪਾਣੀ ਜਾਂ ਤਪਦਾ ਹੋਇਆ ਪਾਣੀ, ਭਾਵੇਂ ਸੂਰਜ ਦੀ ਤਪਸ਼ ਨਾਲ ਤਪ ਰਿਹਾ ਹੈ, ਸਹਿਜੇ ਸਹਿਜੇ ਸਾਡੀਆਂ ਨਜ਼ਰਾਂ ਵਿੱਚ ਖਤਮ ਹੋ ਰਿਹਾ ਹੈ, ਪਰ ਖਤਮ ਨਹੀਂ ਹੋ ਰਿਹਾ, ਉਹਨੇ ਆਪਣਾ ਰੂਪ ਤਬਦੀਲ ਕੀਤਾ ਹੈ। ਪਹਿਲਾਂ ਉਹ ਤਰਲ ਰੂਪ ਦੇ ਵਿੱਚ ਸੀ, ਫਿਰ ਉਹ ਰੂਪ ਬਦਲਿਆ, ਉਹ ਭਾਫ ਬਣ ਗਿਆ ਹੈ। ਹਰ ਚੀਜ਼ ਦਾ ਮਰਨਾ ਉਹਦਾ ਖਾਤਮਾ ਨਹੀਂ ਹੁੰਦਾ, ਅਸਲ ਵਿੱਚ ਮਰਨਾ ਉਹਦੇ ਵਿੱਚ ਆਈ ਇੱਕ ਤਬਦੀਲੀ ਹੁੰਦੀ ਹੈ। ਇਸੇ ਤਰ੍ਹਾਂ ਵੈਦ ਲੋਕ ਜਿਹੜੇ ਬਹੁਤ ਸਾਰੀਆਂ ਚੀਜ਼ਾਂ ਨੂੰ ਭਸਮ ਕਰਦੇ ਨੇ, ਮਾਰਦੇ ਨੇ, ਕਹਿ ਦਿੰਦੇ ਨੇ ਜੀ ਇਹ ਸੋਨੇ ਦਾ ਭਸਮ ਹੈ, ਇਹ ਪਾਰਾ ਭਸਮ ਕੀਤਾ, ਮਾਰਿਆ ਹੋਇਆ ਪਾਰਾ ਹੈ, ਇਹ ਮਾਰਿਆ ਹੋਇਆ ਸੰਖੀਆ ਹੈ, ਉਹ ਸੰਖੀਆ, ਉਹ ਪਾਰਾ ਆਦਿਕ ਮਾਰਿਆ ਗਿਆ ਦੁਨੀਆਂ ਦੀਆਂ ਨਜ਼ਰਾਂ ਵਿੱਚ, ਅਸਲ ਵਿੱਚ ਉਹ ਮਰਿਆ ਨਹੀਂ, ਉਹ ਤੇ ਬਲਕਿ ਪਹਿਲਾਂ ਨਾਲੋਂ ਵੀ ਸ਼ੁੱਧ ਹੋ ਗਿਆ, ਕੱਚਾ ਸੰਖੀਆ ਜ਼ਹਿਰ ਸੀ ਤੇ ਉਹ ਭਸਮ ਕੀਤਾ ਮਾਰਿਆ ਹੋਇਆ ਪਾਰਾ ਇੱਕ ਦਵਾਈ ਬਣ ਗਿਆ, ਔਸ਼ਧੀ ਬਣ ਗਿਆ। ਧਾਤਾਂ ਦਾ ਮਾਰਨਾ ਤੁਹਾਨੂੰ ਪਤਾ ਹੋਵੇਗਾ, ਆਯੁਰਵੈਦਿਕ ਦੇ ਅੰਦਰ ਸੋਨਾ ਚਾਂਦੀ ਵਰਗੀਆਂ ਧਾਤਾਂ ਮਾਰ ਕੇ ਵੀ ਮਰੀਜ਼ਾਂ ਨੂੰ ਦਵਾਈਆਂ ਦੇ ਰੂਪ ਵਿੱਚ ਦੇ ਦਿੱਤੀਆਂ ਜਾਂਦੀਆਂ ਨੇ। ਉਹ ਮਾਰੀ ਤੇ ਗਈ ਹੈ ਪਰ ਮਾਰ ਕੇ ਖਤਮ ਨਹੀਂ ਹੋਈ, ਉਹਨੇ ਰੂਪ ਬਦਲਿਆ, ਉਹਨੇ ਸੁਭਾਅ ਬਦਲਿਆ। ਮਨੁੱਖੀ ਮਨ ਦਾ ਮਰਨਾ ਵੀ ਕੁਝ ਇਸੇ ਢੰਗ ਦਾ ਹੈ। ਇਹ ਨਹੀਂ ਕਿ ਮਨ ਮਾਰਿਆ ਤੇ ਮਨ ਬਿਲਕੁਲ ਖਤਮ ਹੋ ਗਿਆ, ਮਰੇ ਹੋਏ ਮਨ ਨੇ ਆਪਣਾ ਸੁਭਾਅ ਬਦਲ ਲਿਆ, ਮਰੇ ਹੋਏ ਮਨ ਨੇ ਆਪਣੇ ਆਪ ਨੂੰ ਤਬਦੀਲ ਕਰ ਲਿਆ ਜਾਂ ਉਹਦੇ ਵਿੱਚ ਤਬਦੀਲੀਆਂ ਆ ਗਈਆਂ, ਤੇ ਚੇਂਜ ਆਫ ਮਾਇੰਡ ਜਿਹੜਾ ਹੈ ਗੁਰਮੁਖੋ, ਇਹੋ ਹੀ ਮਨ ਦਾ ਮਰਨਾ ਹੈ। ਪਹਿਲੀ ਪੰਕਤੀ ਦੇ ਰਾਹੀਂ ਪਾਤਸ਼ਾਹ ਕਹਿ ਰਹੇ ਨੇ, ਕਹਿੰਦੇ ਮਨ ਮਰੈ ਧਾਤ ਮਰ ਜਾਏ। ਮਨ ਦਾ ਮਰਨਾ ਕੀ ਹੈ? ਇਹਦੀ ਧਾਤ ਦਾ ਮਰਨਾ ਹੀ ਮਰਨਾ ਹੈ, ਜਿਹੜਾ ਮਨ ਦਾ ਮਰਨਾ ਹੈ। ਧਾਤ ਕੀ ਹੈ? ਧਾਤ ਦਾ ਅਰਥ ਇੱਥੇ ਮੈਟਲ ਨਹੀਂ, ਧਾਤ ਦਾ ਅਰਥ ਹੈ ਇਹਦੇ ਜਿਹੜੇ ਸੁਭਾਅ ਦੇ ਵਿੱਚ ਕੁਝ ਐਸੇ ਲੱਛਣ ਨੇ। ਚੌਥੇ ਪਾਤਸ਼ਾਹ ਨੇ ਧਾਤੂਆਂ ਦਾ ਜ਼ਿਕਰ ਕੀਤਾ ਪੰਜ ਪ੍ਰਕਾਰ ਦੀਆਂ ਦਾ। ਬੈਰਾੜੀ ਰਾਗਣੀ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਕਹਿੰਦੇ ਹਰ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਪੰਜਾਂ ਤੱਤਾਂ ਦਾ ਸਰੀਰ ਦਾ ਜਾਂ ਸੰਸਾਰ ਦਾ ਜਿਹੜਾ ਵਿਸਥਾਰ ਹੈ ਇਹਦੇ ਅਨੁਸਾਰ ਇਹਦੇ ਸੁਭਾਅ ਦੇ ਉੱਤੇ ਵੀ ਇਹਨਾਂ ਤੱਤਾਂ ਦਾ ਅਸਰ ਹੁੰਦਾ ਹੈ। ਇਹਦੀ ਵਿਰਤੀ ਦੇ ਉੱਤੇ ਤੱਤਾਂ ਦਾ ਅਸਰ ਹੁੰਦਾ ਹੈ। ਪੰਜ ਪ੍ਰਕਿਰਤੀਆਂ ਆਦਿਕ ਬੜੀ ਲੰਮੀ ਵਿਆਖਿਆ ਬਣ ਜਾਂਦੀ ਹੈ। ਸੋ ਇਹ ਜਿਹੜੀਆਂ ਧਾਤੂਆਂ ਨੇ ਸ਼ਬਦ ਸਪਰਸ਼ ਹਰ ਇੰਦਰੀ ਦਾ ਵਿਸ਼ਾ ਹਰ ਤੱਤ ਦਾ ਵਿਸ਼ਾ। ਸ਼ਬਦ ਜੋ ਕੰਨਾਂ ਦਾ ਵਿਸ਼ਾ ਹੈ ਇਸੇ ਤਰ੍ਹਾਂ ਸਪਰਸ਼ ਜੋ ਚਮੜੀ ਦਾ ਵਿਸ਼ਾ ਹੈ ਰੂਪ ਜਿਹੜਾ ਅੱਖਾਂ ਦਾ ਵਿਸ਼ਾ ਹੈ ਰਸ ਜਿਹੜਾ ਜੀਭ ਦਾ ਵਿਸ਼ਾ ਹੈ ਤੇ ਗੰਧ ਜਾਣੀ ਕਿ ਦੁਰਗੰਧੀ ਸੁਗੰਧੀ ਇਹ ਨੱਕ ਦਾ ਵਿਸ਼ਾ ਹੈ। ਹਰ ਵਿਸ਼ੇ ਦਾ ਕੋਈ ਨਾ ਕੋਈ ਤੱਤ ਵੀ ਹੈ। ਸੋ ਇਹ ਪੰਜ ਧਾਤੂਆਂ ਜਿਹੜੀਆਂ ਪੈਦਾ ਹੁੰਦੀਆਂ ਨੇ ਇਹ ਪੰਜਾਂ ਧਾਤੂਆਂ ਦਾ ਮਨ ਦੇ ਉੱਤੇ ਅਸਰ ਹੁੰਦਾ ਜਾਂ ਕਹੀਏ ਕਿ ਮਨ ਇਹਨਾਂ ਦੇ ਕਾਬੂ ਵਿੱਚ ਹੈ। ਇਹਦੇ ਵਿੱਚੋਂ ਜਿਹੜੀਆਂ ਬਿਰਤੀਆਂ ਪੈਦਾ ਹੁੰਦੀਆਂ ਨੇ ਇੱਥੋਂ ਹੀ ਕਾਮ ਪੈਦਾ ਹੁੰਦਾ ਇੱਥੋਂ ਹੀ ਕ੍ਰੋਧ ਲੋਭ ਮੋਹ ਅਹੰਕਾਰ ਪੈਦਾ ਹੁੰਦਾ ਹੈ। ਪਰ ਸਤਿਗੁਰੂ ਦੇ ਦਰ ਤੇ ਆ ਕੇ ਜਿਹੜੇ ਸ਼ਬਦ ਦੇ ਰਾਹੀਂ ਆਪਣਾ ਮਨ ਮਾਰ ਲੈਂਦੇ ਨੇ ਗੁਰੂ ਕਿਰਪਾ ਕਰਕੇ ਮਨ ਨੂੰ ਮਾਰਦੇ ਨੇ ਉੱਥੇ ਮਰੇ ਹੋਏ ਮਨ ਦਾ ਭਾਵ ਇਹ ਨਹੀਂ ਕਿ ਉਹਨਾਂ ਦੇ ਵਿੱਚੋਂ ਇਹ ਚੀਜ਼ਾਂ ਮੁਕੰਮਲ ਤੌਰ ਤੇ ਖਤਮ ਕੀਤੀਆਂ ਜਾਂਦੀਆਂ। ਮੈਂ ਸੰਖੇਪ ਸ਼ਬਦਾਂ ਵਿੱਚ ਬੇਨਤੀ ਕਰਾਂ ਕਾਮ ਦਾ ਮਰਨਾ ਕੀ ਹੈ? ਇਹ ਨਹੀਂ ਕਿ ਕਾਮ ਦੀ ਦੁਨੀਆਂ ਜਾਂ ਕਾਮ ਤੋਂ ਆਪਣੇ ਆਪ ਨੂੰ ਵੱਖਰਾ ਕਰ ਲੈਣਾ ਹੈ। ਜੇ ਕਾਮ ਇੰਨੀ ਭੈੜੀ ਚੀਜ਼ ਹੁੰਦੀ ਤੇ ਰੱਬ ਪੈਦਾ ਨਾ ਕਰਦਾ। ਇਹ ਤੇ ਸੰਸਾਰ ਨੂੰ ਅੱਗੇ ਚਲਾਉਣ ਦਾ ਸਿਸਟਮ ਹੈ। ਪਰ ਕਾਮ ਦਾ ਮਰਨਾ ਕੀ ਹੈ? ਜਤ ਸਤ ਦੇ ਵਿੱਚ ਆ ਜਾਣਾ ਹੀ ਕਾਮ ਦਾ ਮਰਨਾ ਹੈ। ਕ੍ਰੋਧ ਦਾ ਮਰਨਾ ਕੀ ਹੈ? ਕ੍ਰੋਧ ਦਾ ਅਰਥ ਇਹ ਨਹੀਂ ਵੀ ਕ੍ਰੋਧ ਜ਼ਿੰਦਗੀ ਵਿੱਚੋਂ ਮਾਈਨਸ ਕਰਦੇ ਹੋ, ਨਹੀਂ, ਸਤਿਗੁਰੂ ਨੇ ਐਸਾ ਵੀ ਨਹੀਂ ਆਖਿਆ। ਇਹਦਾ ਸੋਧਿਆ ਹੋਇਆ ਰੂਪ ਕੀ ਹੈ? ਸੋਧਿਆ ਹੋਇਆ ਰੂਪ, ਗੁਰਮੁਖ ਪਿਆਰਿਓ, ਗੁੱਸਾ ਤੇ ਤੈਨੂੰ ਆਵੇ ਪਰ ਹੰਕਾਰ ਵਿੱਚ, ਆਪਣੀ ਹਸਤੀ ਦੇ ਹੰਕਾਰ ਵਿੱਚ ਨਾ ਆਵੇ, ਤੇਰੇ ਮਨ ਵਿੱਚ ਰੋਸ ਆਵੇ ਤੇ ਧਰਮ ਦਾ ਆਵੇ, ਮਨੁੱਖਤਾ ਦੇ ਭਲੇ ਦਾ ਆਵੇ। ਮੇਰੇ ਦਸ਼ਮੇਸ਼ ਪਿਤਾ ਚੋਜੀ ਪ੍ਰੀਤਮ ਸਤਿਗੁਰੂ ਜਦੋਂ ਭੰਗਾਣੀ ਦੇ ਮੈਦਾਨ ਵਿੱਚ ਨੇ ਤੇ ਉਸ ਜੰਗ ਨੂੰ ਸਤਿਗੁਰਾਂ ਨੇ ਆਪਣੀ ਮੁਕੱਦਸ ਕਲਮ ਦੇ ਨਾਲ ਲਿਖਿਆ, ਕਹਿੰਦੇ ਜਦੋਂ ਹਰੀ ਚੰਦ ਹਡੂਰੀਏ ਨੇ ਤੀਰ ਚਲਾਏ ਤੇ ਪਹਿਲਾ ਤੀਰ ਨਿਸ਼ਾਨਾ ਉੱਕਿਆ, ਦੂਜਾ ਤੀਰ ਥੋੜਾ ਜਿਹਾ ਕੰਨ ਦੇ ਨੇੜਿਓਂ ਲੰਘਿਆ, ਤੀਜਾ ਤੀਰ ਸਾਡੀ ਪੇਟੀ ਵਿੱਚ ਲੱਗਿਆ, ਪੇਟੀ ਨੂੰ ਚੀਰ ਕੇ ਹਲਕਾ ਜਿਹਾ ਜ਼ਖਮ ਕੀਤਾ। ਉੱਥੇ ਫਿਰ ਗੁਰਦੇਵ ਕਹਿੰਦੇ ਨੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਕਿਤੇ ਨਾ ਕਿਤੇ ਸਤਿਗੁਰੂ ਨੇ ਰੋਸ ਪ੍ਰਗਟ ਕੀਤਾ। ਇਸ ਲਈ ਕ੍ਰੋਧ ਦਾ ਭਾਵ ਇਹ ਨਹੀਂ ਕਿ ਤੁਹਾਡੀ ਕੋਈ ਪੱਗ ਲਾ ਕੇ ਤੁਰ ਜਾਵੇ ਤੇ ਤੁਹਾਨੂੰ ਫਿਰ ਵੀ ਕ੍ਰੋਧ ਨਾ ਆਵੇ, ਤੁਹਾਡੀ ਇੱਜ਼ਤ ਖਤਰੇ ਵਿੱਚ ਹੋਵੇ ਤੇ ਫਿਰ ਵੀ ਕ੍ਰੋਧ ਨਾ ਆਵੇ। ਇਸ ਤਰ੍ਹਾਂ ਕ੍ਰੋਧ ਦਾ ਮਰਨਾ ਨਹੀਂ। ਕ੍ਰੋਧ ਦਾ ਮਰਨਾ ਹੈ ਵੀਰ ਰਸ ਵਿੱਚ ਤਬਦੀਲ ਹੋ ਜਾਣਾ। ਹੁਣ ਵੀਰ ਰਸ ਆਵੇ ਇਹ ਜਾਤੀ ਹੰਗਤਾ ਨਿੱਜੀ ਹੰਕਾਰ ਦਾ ਪ੍ਰਗਟਾਵਾ ਨਾ ਕਰੇ ਰਹੁ ਵਿਚਾਰ। ਲੋਭ ਦਾ ਮਰਨਾ ਵੀ ਕੁਝ ਐਸਾ ਹੈ। ਇਹਦਾ ਅਰਥ ਇਹ ਨਹੀਂ ਕਿ ਕਿਰਤ ਨੂੰ ਬਿਲਕੁਲ ਛੱਡ ਦਿਓ, ਲੋਭ ਮਰ ਗਿਆ ਜੀ ਹੁਣ ਕਿਰਤ ਕਰਨ ਦੀ ਕੀ ਲੋੜ ਹੈ, ਤਿਆਗੀ ਜੋ ਹੋ ਗਏ ਹਾਂ। ਦੁਨੀਆਂ ਦੇ ਅੰਦਰ ਬੜੇ ਤਿਆਗੀ ਵੀ ਵੇਖਣ ਨੂੰ ਮਿਲਦੇ ਨੇ। ਕੋਈ ਕਹਿੰਦਾ ਜੀ ਕੱਪੜਾ ਪਾਉਣਾ ਹੀ ਤਿਆਗ ਦਿੱਤਾ ਹੈ, ਕੋਈ ਕਹਿੰਦਾ ਜੀ ਜੁੱਤੀ ਪਾਉਣੀ ਤਿਆਗ ਦਿੱਤੀ ਹੈ, ਕੋਈ ਕਹਿੰਦਾ ਆ ਵਸਤੂ ਖਾਣੀ ਤਿਆਗ ਦਿੱਤੀ ਹੈ, ਖਾਸ ਦਿਨਾਂ ਦੇ ਉੱਤੇ ਕੁਝ ਚੀਜ਼ਾਂ ਦਾ ਤਿਆਗ ਕਰ ਦਿੱਤਾ। ਨਹੀਂ, ਇਹ ਤਿਆਗ ਗੁਰੂ ਘਰ ਦੇ ਅੰਦਰ ਪ੍ਰਵਾਨ ਨਹੀਂ ਕੀਤਾ। ਫਿਰ ਤਿਆਗ ਕਿਹੋ ਜਿਹਾ ਹੋਵੇ? ਪਰਾਇਆ ਹੱਕ ਤਿਆਗ ਦੇਣਾ ਹੀ ਸਭ ਤੋਂ ਵੱਡਾ ਤਿਆਗ ਹੈ। ਗੁਰਦੇਵ ਨੇ ਆਖਿਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਬੀਰ ਹਾਮਾ ਤਾ ਭਰੇ ਜਾ ਮੁਰਦਾਰ ਨਾ ਖਾਏ। ਮੁਰਦਾ ਖਾਣਾ ਹੀ ਵੱਡਾ ਪਾਪ ਹੈ, ਤੂੰ ਲੋਭ ਨੂੰ ਤਿਆਗ ਦੇ, ਮੁਰਦੇ ਖਾਣੇ ਛੱਡ ਦੇ। ਕਿਹੜੇ ਮੁਰਦੇ? ਸ਼ੇਰ ਨੂੰ ਕਦੇ ਜੰਗਲ ਦੇ ਸ਼ੇਰ ਨੂੰ ਵੇਖੀਏ ਨਾ, ਤੇ ਸ਼ੇਰ ਕਦੇ ਵੀ ਕਿਸੇ ਦੂਜੇ ਦਾ ਸ਼ਿਕਾਰ ਜਾਣੀ ਕਿ ਮਾਰਿਆ ਦੂਜੇ ਨੇ ਹੋਵੇ ਤੇ ਨਹੀਂ ਖਾਂਦਾ, ਆਪਣਾ ਸ਼ਿਕਾਰ ਆਪ ਮਾਰੇਗਾ ਤੇ ਖਾਏਗਾ। ਜਿਵੇਂ ਸ਼ੇਰ ਦੂਜੇ ਦਾ ਮਾਰਿਆ ਮੁਰਦਾਰ ਨਹੀਂ ਖਾਂਦਾ, ਸਿੱਖਾ ਤੂੰ ਵੀ ਇੰਨਾ ਤਿਆਗੀ ਘੱਟੋ ਘੱਟ ਜ਼ਰੂਰ ਚਾਹੀਦਾ ਵੀ ਤੂੰ ਵੀ ਕਿਸੇ ਦਾ ਮਾਰਿਆ ਸ਼ਿਕਾਰ ਨਹੀਂ ਖਾਣਾ, ਭਾਵ ਕਮਾਇਆ ਕਿਸੇ ਹੋਰ ਨੇ ਹੋਵੇ, ਹੱਕ ਕਿਸੇ ਹੋਰ ਦਾ ਹੋਵੇ, ਅਧਿਕਾਰ ਕਿਸੇ ਹੋਰ ਦਾ ਹੋਵੇ, ਤੇ ਤੂੰ ਉਹਨੂੰ ਲੁੱਟ ਕੇ ਧੋਖੇ ਨਾਲ ਠੱਗੀ ਨਾਲ ਖਾ ਰਿਹਾ ਹੋਵੇ। ਤਿਆਗ ਦਾ ਸਭ ਤੋਂ ਵੱਡਾ ਪ੍ਰਤੀਕ ਜਾਂ ਸਬੂਤ ਇਹ ਹੈ ਵੀ ਪਰਾਇਆ ਹੱਕ ਤਿਆਗ ਦੇਣਾ ਹੀ ਤਿਆਗ ਹੈ। ਲੋਭ ਦਾ ਮਰਨਾ ਹੈ, ਮਨ ਦਾ ਇੱਕ ਹਿੱਸਾ ਮਰਨਾ ਹੈ, ਉਹਨੇ ਤਿਆਗ ਵਿੱਚ ਤਬਦੀਲ ਹੋਣਾ, ਉਹਨੇ ਆਪਣੇ ਹੱਕ ਦੇ ਉੱਤੇ ਗੁਜ਼ਾਰੇ ਦੇ ਵਿੱਚ ਵਿਸ਼ਵਾਸ ਕਰਨਾ। ਮੋਹ ਦਾ ਵੀ ਇਹੋ ਰੂਪ ਹੈ। ਮੋਹ ਦਾ ਮਰਨਾ ਕੀ ਹੈ? ਮੋਹ ਇਨਸਾਨ ਨੂੰ ਐਸੀ ਦੌੜ ਵਿੱਚ ਪਾਉਂਦਾ ਹੈ, ਇਹ ਆਪਣੀਆਂ ਕਈ ਪੁਸਤਾਂ ਤੱਕ ਸੋਚਣਾ ਸ਼ੁਰੂ ਕਰ ਦਿੰਦਾ ਹੈ। ਮੇਰੇ ਪੁੱਤਰ ਕਿੱਥੋਂ ਖਾਣਗੇ, ਮੇਰੇ ਪੋਤਰੇ ਕਿੱਥੋਂ ਖਾਣਗੇ, ਉਹਨਾਂ ਵਾਸਤੇ ਵੱਡੀ ਜਾਇਦਾਦ ਹੋਣੀ ਚਾਹੀਦੀ ਹੈ, ਵੱਡੇ ਪ੍ਰਬੰਧ ਹੋਣੇ ਚਾਹੀਦੇ ਨੇ। ਇਹ ਜਿਹੜਾ ਮੋਹ ਹੈ, ਜੇ ਮੈਂ ਰਾਜ ਕੁਰਸੀ ਤੇ ਬੈਠਾ, ਰਾਜ ਗੱਦੀ ਤੇ ਬੈਠਾ, ਮੇਰੀ ਥਾਂ ਤੇ ਮੇਰਾ ਪੁੱਤ ਹੀ ਬੈਠੇ, ਕੋਈ ਦੂਜਾ ਨਾ ਬੈਠੇ, ਇਹ ਮੋਹ ਦੀਆਂ ਨਿਸ਼ਾਨੀਆਂ ਨੇ। ਸੋ ਗੁਰਮੁਖ ਪਿਆਰਿਓ, ਮੋਹ ਦਾ ਮਰਨਾ ਇਹ ਨਹੀਂ ਕਿ ਸਿਰਫ ਬਾਹਰੀ ਤੌਰ ਤੇ ਦੂਜਿਆਂ ਨੂੰ ਤਿਆਗ ਦੇਣਾ ਹੈ। ਅਸਲ ਵਿੱਚ ਮੋਹ ਦਾ ਮਰਨਾ ਕੀ ਹੈ? ਜੇ ਮੋਹ ਨੂੰ ਮੁਕੰਮਲ ਤੌਰ ਤੇ ਤਿਆਗ ਦਿੱਤਾ ਜਾਵੇ ਨਾ, ਫਿਰ ਤੇ ਮਾਂ ਆਪਣੇ ਬੱਚੇ ਦਾ ਵੀ ਮੋਹ ਨਹੀਂ ਕਰੇਗੀ। ਐਸਾ ਨਹੀਂ, ਸਤਿਗੁਰੂ ਕਹਿੰਦੇ ਆਪਣੇ ਫਰਜ਼ਾਂ ਨੂੰ ਪਹਿਚਾਣ। ਜਿੱਥੇ ਤੂੰ ਮਾਂ ਪਿਓ ਦਾ ਰਿਸ਼ਤਾ ਰੱਖਦਾ, ਉੱਥੇ ਤੂੰ ਆਪਣੇ ਫਰਜ਼ ਨੂੰ ਪਹਿਚਾਣ ਕੇ ਬਣਦੀ ਮਮਤਾ ਕਰ। ਜਿੱਥੇ ਤੂੰ ਭੈਣ ਭਰਾ ਦਾ, ਧੀ ਪੁੱਤਰ ਦਾ ਰਿਸ਼ਤਾ ਰੱਖਦਾ, ਤੇਰਾ ਮਾਤਾ ਪਿਤਾ ਭੈਣ ਭਰਾਵਾਂ ਦੇ ਪ੍ਰਤੀ ਵੀ ਸਤਿਕਾਰ ਤੇ ਪਿਆਰ ਹੋਵੇ, ਪਰ ਮੋਹ ਇਸ ਤਰ੍ਹਾਂ ਦਾ ਨਾ ਹੋਵੇ ਕਿ ਮੋਹ ਵਿੱਚ ਆ ਕੇ ਤੂੰ ਦੂਜਿਆਂ ਦੇ ਉੱਤੇ ਜ਼ੁਲਮ ਕਰਨੇ ਸ਼ੁਰੂ ਕਰ ਦੇਵੇਂ, ਦੂਜਿਆਂ ਦੇ ਹੱਕ ਖਾਣੇ ਸ਼ੁਰੂ ਕਰ ਦੇਵੇਂ। ਮੋਹ ਨੇ ਬਦਲ ਜਾਣਾ ਹੈ ਵਿਰਾਗ ਵਿੱਚ। ਮੇਰੇ ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਇੱਕ ਪਿਤਾ ਦੇ ਰੂਪ ਦੇ ਵਿੱਚ ਨੇ ਤੇ ਆਪਣੇ ਪੁੱਤਰਾਂ ਦੀ ਪ੍ਰਤਪਾਲਣਾ ਇਸ ਢੰਗ ਦੇ ਨਾਲ ਕਰਦੇ ਨੇ, ਕੋਈ ਦੁਨੀਆਂ ਦਾ ਦੂਜਾ ਪਿਤਾ ਨਹੀਂ ਕਰ ਸਕਿਆ। ਜਿਹੜੇ ਸੰਸਕਾਰ ਮੇਰੇ ਸਤਿਗੁਰੂ ਨੇ ਦਿੱਤੇ ਨੇ, ਉਹਨਾਂ ਨੂੰ ਵਿੱਦਿਆ, ਉਹਨਾਂ ਨੂੰ ਗਿਆਨ, ਗੁਰਮਤਿ ਦੀ ਸੋਝੀ, ਸ਼ਾਸਤਰ ਵਿੱਦਿਆ ਤੱਕ ਜੋ ਸਮੇਂ ਅਨੁਸਾਰ ਲੋੜ ਸੀ ਜਾਂ ਵਕਤ ਦਾ ਇੱਕ ਰੁਝਾਨ ਸੀ, ਮੇਰੇ ਸਤਿਗੁਰੂ ਨੇ ਸਾਰੇ ਫਰਜ਼ ਅਦਾ ਕੀਤੇ ਤੇ ਜਿਸ ਦਿਨ ਧਰਮ ਤੋਂ ਵਾਰਨ ਦੀ ਲੋੜ ਆਈ ਤੇ ਆਪਣੇ ਹੱਥੀਂ ਪੁੱਤਰ ਵਾਰ ਵੀ ਦਿੱਤੇ। ਇਹ ਗੁਰਮੁਖੋ, ਮੋਹ ਦਾ ਸੁਧਰਿਆ ਰੂਪ ਹੈ ਵੈਰਾਗ। ਇਸੇ ਤਰ੍ਹਾਂ ਹੰਕਾਰ ਹੈ, ਹੰਕਾਰ ਕਰਦਾ ਮਨੁੱਖ ਪਦਾਰਥਾਂ ਦਾ, ਹੰਕਾਰ ਕਰਦਾ ਅਹੁਦਿਆਂ ਵਡਿਆਈਆਂ ਦਾ, ਤੇ ਹੰਕਾਰ ਦਾ ਤਿਆਗਣਾ ਕੀ ਹੈ, ਹੰਕਾਰ ਦਾ ਮਰਨਾ ਕੀ ਹੈ। ਹੰਕਾਰ ਦਾ ਸੁਧਰਿਆ ਹੋਇਆ ਰੂਪ ਹੈ ਸਵੈ ਮਾਨ। ਹੁਣ ਸਿੱਖ ਮਾਣ ਤੇ ਕਰਦਾ ਪਰ ਪਦਾਰਥਾਂ ਦੇ ਉੱਤੇ ਨਹੀਂ, ਮਾਣ ਤੇ ਕਰਦਾ ਪ੍ਰਾਪਤੀਆਂ ਦੇ ਉੱਤੇ ਨਹੀਂ, ਮਾਣ ਕਰਦਾ ਅਹੁਦਿਆਂ ਦੇ ਉੱਤੇ ਨਹੀਂ। ਹੁਣ ਮਾਣ ਕਿਸ ਗੱਲ ਦਾ ਕਿ ਮੈਂ ਗੁਰੂ ਦਾ ਸਿੱਖ ਬਣ ਗਿਆ ਹਾਂ, ਮੇਰਾ ਸਾਹਿਬ ਵੱਡਾ ਹੈ, ਮੈਂ ਉਸ ਨੂੰ ਸਮਰਪਿਤ ਹਾਂ। ਹੁਣ ਮੇਰਾ ਸਿਰ ਝੁਕੇਗਾ ਤੇ ਕੇਵਲ ਗੁਰੂ ਦੇ ਅੱਗੇ ਝੁਕੇਗਾ, ਹੁਣ ਕਿਸੇ ਦੁਨਿਆਵੀਦਾਰਾਂ ਦੇ, ਦੁਨੀਆਦਾਰਾਂ ਦੇ ਅੱਗੇ ਨਹੀਂ ਝੁਕੇਗਾ, ਕਿਸੇ ਲੋਭ ਲਾਲਚ ਵਿੱਚ ਆ ਕੇ ਨਹੀਂ ਝੁਕੇਗਾ। ਇਹ ਜਿਹੜਾ ਸਵੈਮਾਨ ਹੈ ਗੁਰਮੁਖੋ, ਇਹ ਹੰਕਾਰ ਦਾ ਹੀ ਸੁਧਰਿਆ ਹੋਇਆ ਰੂਪ ਹੈ। ਇਸ ਲਈ ਇਹ ਚੀਜ਼ਾਂ ਦਾ ਮਰਨਾ, ਮੈਂ ਫਿਰ ਦੁਹਰਾ ਦਿਆਂ, ਕਾਮ ਜਤ ਸਤ ਵਿੱਚ, ਕ੍ਰੋਧ ਮਰ ਕੇ ਵੀਰ ਰਸ ਵਿੱਚ, ਲੋਭ ਮਰ ਕੇ ਤਿਆਗ ਵਿੱਚ, ਮੋਹ ਮਰੇਗਾ ਵਿਰਾਗ ਵਿੱਚ, ਤੇ ਹੰਕਾਰ ਮਰੇਗਾ ਸਵੈਮਾਨ ਵਿੱਚ ਬਦਲੇਗਾ। ਇਸ ਤਰ੍ਹਾਂ ਮਨ ਦਾ ਮਰਨਾ ਹੈ। ਪਾਤਸ਼ਾਹ ਅੱਜ ਕਹਿ ਰਹੇ ਨੇ, ਕਹਿੰਦੇ ਮਨ ਮਰੈ। ਮਨ ਦੇ ਮਰਨ ਦੀ ਨਿਸ਼ਾਨੀ ਇਹ ਹੈ ਵੀ ਇਹਦੀਆਂ ਧਾਤੂਆਂ ਨੇ ਮਰ ਜਾਣਾ, ਇਹਦੀਆਂ ਵਿਰਤੀਆਂ ਨੇ ਮਰ ਜਾਣਾ, ਕੰਟਰੋਲ ਵਿੱਚ ਆ ਜਾਣਾ, ਕਾਬੂ ਵਿੱਚ ਆ ਜਾਣਾ ਹੈ। ਬਿਨ ਮਨ ਮੂਏ ਕੈਸੇ ਹਰ ਪਾਏ। ਸਤਿਗੁਰੂ ਕਹਿੰਦੇ ਜੇ ਮਨ ਨਹੀਂ ਨਾ ਮਰਦਾ ਫਿਰ ਰੱਬ ਨਹੀਂ ਮਿਲਦਾ, ਕਿਉਂਕਿ ਰੱਬ ਨੂੰ ਹੰਕਾਰ ਪਾਉਂਦਾ ਨਹੀਂ, ਮਨ ਹੰਕਾਰ ਵਿੱਚ ਭਰਿਆ ਪਿਆ, ਵਿਸ਼ੇ ਵਿਕਾਰਾਂ ਵਿੱਚ ਭਰਿਆ ਹੋਇਆ। ਇਹ ਦੋਵੇਂ ਚੀਜ਼ਾਂ ਆਪਸ ਵਿੱਚ ਵਿਰੋਧੀ ਨੇ। ਪਾਤਸ਼ਾਹ ਕਹਿ ਰਹੇ ਨੇ, ਕਹਿੰਦੇ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਈ। ਜਦੋਂ ਦੋ ਚੀਜ਼ਾਂ ਦਾ ਸੁਭਾਅ, ਦੋ ਚੀਜ਼ਾਂ ਦੇ ਲੱਛਣ ਵਿਰੋਧੀ ਹੋਣ, ਉਹ ਕਦੇ ਵੀ ਇਕੱਠੀਆਂ ਨਹੀਂ ਹੋ ਸਕਦੀਆਂ। ਦੋ ਬੰਦਿਆਂ ਦਾ ਸੁਭਾਅ ਨਾ ਰਲਦਾ ਹੋਵੇ ਨਾ, ਉਹ ਵੀ ਇਕੱਠੇ ਨਹੀਂ ਹੁੰਦੇ। ਦੋ ਵਸਤੂਆਂ ਦਾ ਸੁਭਾਅ ਨਾ ਰਲਦਾ ਹੋਵੇ, ਉਹ ਵੀ ਇਕੱਠੇ ਨਹੀਂ ਹੁੰਦੇ। ਹਨੇਰਾ ਅਤੇ ਪ੍ਰਕਾਸ਼ ਆਪਸ ਵਿੱਚ ਵਿਰੋਧੀ ਨੇ, ਆਪਾਂ ਕਦੇ ਵੀ ਇਹਨਾਂ ਨੂੰ ਇਕੱਠੇ ਨਹੀਂ ਵੇਖਿਆ ਹੋਣਾ। ਇੱਕੋ ਸਮੇਂ ਆਪਾਂ ਕਦੇ ਨਹੀਂ ਕਹਾਂਗੇ ਜੀ ਹਨੇਰਾ ਬੜਾ ਸੰਘਣਾ ਹੈ ਤੇ ਪ੍ਰਕਾਸ਼ ਵੀ ਬੜਾ ਤੇਜ਼ ਹੈ। ਜੇ ਪ੍ਰਕਾਸ਼ ਹੈ ਫਿਰ ਹਨੇਰਾ ਨਹੀਂ, ਜੇ ਹਨੇਰਾ ਫਿਰ ਪ੍ਰਕਾਸ਼ ਨਹੀਂ, ਦੋਵੇਂ ਇਕੱਠੇ ਕਿਵੇਂ ਹੋਣਗੇ? ਗਰਮੀ ਅਤੇ ਸਰਦੀ ਆਪਾਂ ਵਿਰੋਧੀ ਨੇ, ਦੋਵੇਂ ਇਕੱਠੇ ਨਹੀਂ ਹੋ ਸਕਦੇ। ਇੱਕੋ ਸਮੇਂ ਆਪਾਂ ਕਦੇ ਨਹੀਂ ਕਿਹਾ ਜ਼ਿੰਦਗੀ ਵਿੱਚ ਜੀ ਤਪਸ਼ ਬੜੀ, ਗਰਮੀ ਬੜੀ ਲੱਗਦੀ ਹੈ ਅਤੇ ਠੰਡ ਵੀ ਬਹੁਤ ਹੈ, ਇਹ ਇਕੱਠੇ ਹੁੰਦੇ ਹੀ ਕੋਈ ਨਹੀਂ। ਹੋਰ ਵੀ ਬੜੇ ਪ੍ਰਮਾਣ ਸਾਨੂੰ ਮਿਲ ਜਾਂਦੇ ਨੇ। ਤੇਲ ਜਿਹੜਾ ਹੈ, ਫੈਟ ਜਿਹੜੀ ਹੈ, ਇਹਦੇ ਅੰਦਰ ਤਪਸ਼ ਹੈ, ਅੱਗ ਹੈ, ਪਾਣੀ ਦੇ ਅੰਦਰ ਸੀਤਲਤਾ ਹੈ, ਅਤੇ ਕਦੇ ਨਹੀਂ ਆਪਾਂ ਇਕੱਠੇ ਵੇਖਿਆ ਹੋਣਾ ਵੀ ਤੇਲ ਔਰ ਪਾਣੀ ਇਕੱਠੇ ਕਰ ਦਈਏ। ਤੇਲ ਔਰ ਪਾਣੀ ਨੂੰ ਇਕੱਠੇ ਕਰੋਗੇ ਫਿਰ ਵੀ ਇਕੱਠੇ ਨਹੀਂ ਹੁੰਦੇ, ਅਲੱਗ ਹੀ ਰਹਿਣਗੇ। ਅਤੇ ਤੁਸੀਂ ਕਈ ਵਾਰੀ ਵੇਖਦੇ ਹੋ ਆਪਣੀ ਕਿਚਨ ਦੇ ਵਿੱਚ ਦਾਲ ਸਬਜ਼ੀ ਬਣਾਉਣ ਵੇਲੇ ਉਹਦੇ ਵਿੱਚ ਫੈਟ ਪਾਈ ਹੈ, ਘਿਓ ਪਾਇਆ, ਤੇਲ ਪਾਇਆ, ਤੜਕਾ ਲਾਇਆ, ਉਹਦੇ ਵਿੱਚ ਪਾਣੀ ਵੀ ਪਾਇਆ, ਕਾਫੀ ਦੇਰ ਤੱਕ ਉਹਨੂੰ ਅੱਗ 'ਤੇ ਉਬਾਲਿਆ, ਰਿੰਨਿਆ ਵੀ ਗਿਆ, ਪਰ ਜਦੋਂ ਉਤਾਰ ਕੇ 10-15 ਮਿੰਟ ਰੱਖਿਆ ਉਹਦੇ ਵਿੱਚੋਂ ਤੇਲ ਤੈਰ ਕੇ ਉੱਪਰ ਆ ਗਿਆ ਅਤੇ ਪਾਣੀ ਹੇਠਾਂ ਟਿੱਕ ਗਿਆ, ਇਕੱਠੇ ਹੋਏ ਕੋਈ ਨਹੀਂ। ਕਾਰਨ ਸੁਭਾਅ ਵਿਰੋਧੀ ਨੇ। ਤੇਲ ਮੇਦੇ ਦੇ ਅੰਦਰ ਜਾਂਦਾ, ਪਿਆਸ ਲਾਉਂਦਾ, ਤਪਸ਼ ਪੈਦਾ ਕਰਦਾ ਹੈ। ਪੁੱਛੀਏ ਜੀ ਇੰਨੀ ਪਿਆਸ ਕਿਉਂ ਲੱਗੀ ਹੈ, ਕਹਿੰਦੇ ਜੀ ਪਕੌੜੇ ਖਾਧੇ ਨੇ, ਅੱਜ ਕੁਝ ਤਲਿਆ ਖਾਧਾ। ਉਹਦਾ ਉਲਟ ਸੁਭਾਅ ਵਾਲਾ ਪਾਣੀ ਅੰਦਰ ਫਿਰ ਵਾਰ ਵਾਰ ਪਾਣੀ ਪੀਤਾ ਜਾਂਦਾ ਉਸ ਤਪਸ਼ ਨੂੰ ਮੇਟਣ ਵਾਸਤੇ। ਸੁਭਾਅ ਵਿਰੋਧੀ ਨੇ, ਇਕੱਠੇ ਨਹੀਂ ਹੁੰਦੇ। ਇਸੇ ਤਰ੍ਹਾਂ ਧਾਰਮਿਕ ਦੁਨੀਆਂ ਵਿੱਚ, ਰੂਹਾਨੀਅਤ ਦੇ ਸੰਸਾਰ ਦੇ ਵਿੱਚ ਗੁਰਮੁਖ ਪਿਆਰਿਓ, ਨਾਮ ਅਤੇ ਧਾਤੂ, ਨਾਮ ਅਤੇ ਹੰਕਾਰ ਇੱਕ ਹਿਰਦੇ ਵਿੱਚ ਕਦੇ ਵੀ ਇਕੱਠੇ ਨਹੀਂ ਹੋ ਸਕਦੇ। ਸਿਮਰਨ ਉਹਨਾਂ ਹਿਰਦਿਆਂ ਵਿੱਚ ਵੱਸ ਸਕਦਾ ਜਿੱਥੇ ਇਹ ਵਿਰੋਧੀ ਪੱਖ ਨਹੀਂ ਹੈ। ਸਿਮਰਨ ਨਾਮ ਦੀ ਬਰਕਤ ਉਹਨਾਂ ਹਿਰਦਿਆਂ ਵਿੱਚ ਟਿਕਣੀ ਹੈ ਜਿਨ੍ਹਾਂ ਵਿੱਚ ਵਿਸ਼ੇ ਵਿਕਾਰਾਂ ਦਾ ਪ੍ਰਭਾਵ ਘਟ ਗਿਆ, ਜਿਨ੍ਹਾਂ ਦੇ ਧਾਤੂ ਮਰ ਗਏ ਨੇ। ਸਤਿਗੁਰੂ ਕਹਿੰਦੇ ਬਿਨ ਮਨ ਹੋਏ, ਇਹ ਤੇ ਕੰਡੀਸ਼ਨ ਹੈ, ਇਹ ਸ਼ਰਤ ਹੈ ਵੀ ਮਨ ਮਾਰੇ ਬਿਨਾਂ ਨਾਮ ਨਹੀਂ ਵਸਦਾ। ਬਿਨ ਮਨ ਮੂਏ ਕੈਸੇ ਹਰ ਪਾਏ, ਤੂੰ ਦੋਵੇਂ ਗੱਲਾਂ ਇਕੱਠੀਆਂ ਚਾਹੁੰਦਾ, ਤੂੰ ਤੇਲ ਅਤੇ ਪਾਣੀ ਨੂੰ ਇਕੱਠਾ ਕਰਨਾ ਚਾਹੁੰਦਾ, ਤੂੰ ਹਨੇਰੇ ਤੇ ਪ੍ਰਕਾਸ਼ ਨੂੰ ਇਕੱਠਾ ਕਰਨਾ ਚਾਹੁੰਦਾ, ਤੂੰ ਗਰਮੀ ਅਤੇ ਸਰਦੀ ਨੂੰ ਇਕੱਠਿਆਂ ਕਰਨਾ ਚਾਹੁੰਦਾ, ਇਹ ਸੰਭਵ ਨਹੀਂ। ਤੂੰ ਨਾਮ ਬੰਦਗੀ ਨੂੰ ਅਤੇ ਹੰਕਾਰ ਨੂੰ ਇਕੱਠਿਆਂ ਕਰਨਾ ਚਾਹੁੰਦਾ, ਇਹ ਵੀ ਸੰਭਵ ਨਹੀਂ। ਇਸ ਲਈ ਤੈਨੂੰ ਰੱਬ ਨਹੀਂ ਜੇ ਮਿਲ ਸਕਦਾ। ਇਹੋ ਮਨ ਮਰੈ ਦਾਰੂ ਜਾਣੈ ਕੋਏ, ਇਹ ਮਨ ਮਰਦਾ ਕਿਵੇਂ ਹੈ? ਇਹਦੀ ਦਾਰੂ, ਇਹਦੀ ਦਵਾਈ, ਇਹਦਾ ਟਰੀਟਮੈਂਟ ਕੋਈ ਵਿਰਲੇ ਨੂੰ ਸਮਝ ਪੈਂਦੀ ਹੈ ਵੀ ਮਨ ਮਰਦਾ ਕਿਵੇਂ ਹੈ। ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਹਿਲਾਂ ਤਾਂ ਜਿਸ ਨੂੰ ਮਾਰਨਾ ਹੋਵੇ, ਜਿਸ ਨੂੰ ਦੁਸ਼ਮਣ ਨੂੰ ਮਾਰਨਾ ਹੋਵੇ, ਉਹਦੀ ਸ਼ਨਾਖਤ ਕਰਨੀ ਬਹੁਤ ਜ਼ਰੂਰੀ ਹੈ। ਬਹੁਤ ਸਾਰੀਆਂ ਜੰਗਾਂ ਸੰਸਾਰ ਵਿੱਚ ਸਮੇਂ ਸਮੇਂ ਤੇ ਲੱਗਦੀਆਂ ਨੇ ਤੇ ਇੱਕ ਦੇਸ਼ ਦੀਆਂ ਫੌਜਾਂ ਦੂਜੇ ਦੇਸ਼ ਨਾਲ ਲੜ ਪੈਂਦੀਆਂ ਨੇ, ਬੜਾ ਨੁਕਸਾਨ ਵੀ ਹੁੰਦਾ। ਪਰ ਜਿਸ ਦੁਸ਼ਮਣ ਨੂੰ ਮਾਰਨਾ, ਜਿੰਨਾ ਚਿਰ ਉਹਦੀ ਸ਼ਨਾਖਤ ਨਹੀਂ ਤੇ ਮਾਰਿਆ ਕਿਵੇਂ ਜਾਵੇਗਾ? ਉਹਦੀ ਆਈਡੈਂਟੀਫਿਕੇਸ਼ਨ ਪਹਿਲਾਂ ਜ਼ਰੂਰੀ ਹੈ। ਇਸੇ ਤਰ੍ਹਾਂ ਮਨ ਨੂੰ ਜੇ ਮਾਰਨਾ ਹੈ, ਇਹਦੀ ਗੁਰਮੁਖੋ ਆਈਡੈਂਟੀਫਿਕੇਸ਼ਨ ਬਹੁਤ ਜ਼ਰੂਰੀ ਹੈ। ਮਨ ਹੈ ਕੀ ਹੈ? ਪਾਤਸ਼ਾਹ ਨੇ ਮਨ ਦੀ ਬੜੀ ਸੁੰਦਰ ਵਿਆਖਿਆ ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਕੀਤੀ ਹੈ। ਇਹਨੂੰ ਥੋੜ੍ਹੇ ਸ਼ਬਦਾਂ ਵਿੱਚ ਕਹਿਣਾ ਹੋਵੇ ਵੀ ਜਿਹੜੇ ਅੰਦਰੋਂ ਇਹ ਵਿਸ਼ੇ ਵਿਕਾਰਾਂ ਦੇ ਉੱਠ ਰਹੇ ਫੁਰਨੇ ਨੇ ਨਾ, ਇਹਦਾ ਨਾਮ ਹੀ ਮਨ ਹੈ। ਮਨ ਮਰੇ ਦੀ ਇਹ ਨਿਸ਼ਾਨੀ ਹੈ ਵੀ ਅੰਦਰੋਂ ਭੈੜੇ ਫੁਰਨੇ ਜੇ ਖਤਮ ਹੋ ਰਹੇ ਨੇ, ਘਟ ਰਹੇ ਨੇ, ਤੇ ਮਨ ਮਰ ਰਿਹਾ। ਜਿਸ ਦਿਨ ਇਹ ਫੁਰਨੇ ਬਿਲਕੁਲ ਖਤਮ ਹੋ ਗਏ, ਕੇਵਲ ਪਿਆਰ ਦੇ ਫੁਰਨੇ ਰਹਿ ਜਾਣਗੇ, ਵਾਹਿਗੁਰੂ ਦੇ ਪ੍ਰੇਮ ਦੇ ਫੁਰਨੇ ਰਹਿ ਜਾਣਗੇ, ਸੰਸਾਰ ਦੀ, ਮਨੁੱਖਤਾ ਦੀ ਭਲਾਈ ਦੇ, ਸੇਵਾ ਸਿਮਰਨ ਦੇ ਫੁਰਨੇ ਅੰਦਰ ਬਣਨਗੇ, ਸਤਸੰਗਤ ਕਰਨ ਦੀ ਤਾਂਘ ਪੈਦਾ ਹੋਵੇਗੀ, ਇਹੋ ਜਿਹੇ ਫੁਰਨੇ ਬਣਨਗੇ ਨਾ, ਇਹ ਮਰੇ ਹੋਏ ਮਨ ਦੀ ਨਿਸ਼ਾਨੀ ਹੈ। ਮਨ ਮਰ ਗਿਆ, ਪਰ ਇਹਦਾ ਕਹਿੰਦੇ ਦਾਰੂ ਕੋਈ ਵਿਰਲਾ ਜਾਣਦਾ, ਇਹਦੀ ਦਵਾਈ, ਇਹਦਾ ਢੰਗ, ਇਹਦਾ ਟਰੀਟਮੈਂਟ ਕਿਸੇ ਵਿਰਲੇ ਨੂੰ ਪਤਾ, ਵਿਰਲਾ ਜਾਣਾ ਕੋਈ। ਤੇ ਦਵਾਈ ਹੈ ਕੀ ਹੈ? ਪਾਤਸ਼ਾਹ ਕਹਿੰਦੇ ਮਨ ਸ਼ਬਦ ਮਰੈ ਸ਼ਬਦ ਦੇ ਦੱਦੇ ਨੂੰ ਸਿਹਾਰੀ। ਮਨ ਸ਼ਬਦ ਰਾਹੀਂ ਮਰਦਾ, ਜਦੋਂ ਸ਼ਬਦ ਨਾਲ ਜੁੜਦਾ ਮਨ ਗੁਰਬਾਣੀ ਨਾਲ ਜੁੜਦਾ ਨਾ, ਫਿਰ ਗੁਰਬਾਣੀ ਵਾਰ ਵਾਰ ਇਹਨੂੰ ਚੋਟਾਂ ਮਾਰਦੀ ਹੈ, ਵਾਰ ਵਾਰ ਇਹਨੂੰ ਠੋਕਰਾਂ ਪੈਂਦੀਆਂ, ਮਨਾ ਤੂੰ ਕਿੱਧਰ ਤੁਰਿਆ ਫਿਰਦਾ ਤੇ ਅਸਲ ਗੁਰਮਤ ਦਾ ਵਾਰਕ ਕੀ ਹੈ। ਸੱਜਣ ਜਿਹਨੂੰ ਦੁਨੀਆਂ ਠੱਗ ਕਹਿੰਦੀ ਸੀ, ਮੇਰੇ ਸਤਿਗੁਰੂ ਨਾਨਕ ਦੇਵ ਨੇ ਠੋਕਰ ਮਾਰੀ ਉਹਨੂੰ ਸ਼ਬਦ ਰਾਹੀਂ, ਇਹ ਸੱਜਣਾ ਤੈਨੂੰ ਪਤਾ ਸੱਜਣ ਕਿਹਨੂੰ ਕਹੀਦਾ? ਕਹਿੰਦਾ ਜੀ ਕਦੇ ਸੋਚਿਆ ਨਹੀਂ। ਅੱਜ ਵੀ ਕਿਸੇ ਬੰਦੇ ਨੂੰ ਸਵਾਲ ਕਰੀਏ, ਉਹਨੂੰ ਪੁੱਛੀਏ ਤੇਰਾ ਨਾਂ ਕੀ ਹੈ, ਬੜੇ ਮਾਣ ਨਾਲ ਦੱਸੇਗਾ ਜੀ ਇਹ ਨਾਂ ਹੈ, ਆਪਣਾ ਲਾਸਟ ਨੇਮ ਵੀ ਨਾਲ ਬੋਲੇਗਾ ਜੀ ਇਹ ਨਾਂ ਹੈ। ਉਹਨੂੰ ਪੁੱਛ ਲਈਏ ਵੀ ਇਹਦਾ ਅਰਥ ਕੀ ਹੁੰਦਾ, ਤੇ ਬਹੁਤ ਘੱਟ ਲੋਕ ਨੇ ਜਿਹਨਾਂ ਨੂੰ ਆਪਣੇ ਨਾਂ ਦਾ ਅਰਥ ਪਤਾ ਹੋਵੇ, ਕਿਉਂਕਿ ਵਿਚਾਰਦੇ ਨਹੀਂ, ਆਪਾਂ ਕਦੇ ਸੋਚਦੇ ਨਹੀਂ ਉਸ ਪਾਸੇ ਨੂੰ। ਸੱਜਣ ਨੂੰ ਸਵਾਲ ਕੀਤਾ, ਤੈਨੂੰ ਪਤਾ ਸੱਜਣ ਕਿਹਨੂੰ ਕਹਿੰਦੇ ਨੇ ਜੀ? ਕਹਿੰਦਾ ਕਦੇ ਸੋਚਿਆ ਹੀ ਨਹੀਂ। ਸਤਿਗੁਰੂ ਕਹਿੰਦੇ ਨਹੀਂ ਸੋਚਿਆ, ਸਾਡੇ ਕੋਲੋਂ ਸੁਣ ਲੈ। ਕਹਿੰਦਾ ਜੀ ਦੱਸੋ ਕਿਰਪਾ ਕਰਕੇ, ਤੇ ਗੁਰੂ ਸਾਹਿਬ ਕਹਿਣ ਲੱਗੇ ਕਹਿੰਦੇ ਸੱਜਣ ਉਹਨੂੰ ਕਹੀਦਾ ਜਿਹੜਾ ਦੁੱਖ ਦੀਆਂ ਘੜੀਆਂ ਵਿੱਚ ਸਹਾਇਕ ਬਣੇ, ਜਿਹੜਾ ਬਿਪਤਾ ਵੇਲੇ ਖੰਭ ਆਵੇ। ਤੇ ਗੁਰਦੇਵ ਨੇ ਵਚਨ ਕੀਤਾ, ਕਹਿੰਦੇ ਸੱਜਣ ਉਹ ਹੈ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ। ਲੋੜ ਪੈ ਗਈ ਕਿ ਭਰਾਵਾ ਮੈਂ ਫਲਾਣੀ ਥਾਂ ਤੇ ਇਸ ਬਿਪਤਾ ਵਿੱਚ ਗਿਰ ਗਿਆ, ਮੇਰੇ ਨਾਲ ਆਹ ਹੋਣੀ ਅਨਹੋਣੀ ਵਾਪਰ ਗਈ ਇਤਿਆਦਿਕ, ਤੇ ਜਿੱਥੇ ਵੀ ਹੈ ਛੇਤੀ ਆ। ਜੇ ਤਾਂ ਸੱਜਣ ਹੁੰਦਾ ਸੱਚਾ, ਫਿਰ ਤਾਂ ਹਰ ਕੰਮ ਨੂੰ ਛੱਡ ਕੇ ਉੱਥੇ ਪਹੁੰਚਦਾ, ਜੇ ਸੱਜਣ ਵਿਖਾਵੇ ਦਾ ਹੈ ਫਿਰ ਕਈ ਬਹਾਨੇ ਘੜ ਕੇ ਇਨਕਾਰ ਵੀ ਕਰ ਦਿੰਦਾ। ਸੱਚੇ ਸੱਜਣ ਦੀ ਨਿਸ਼ਾਨੀ ਤੇ ਪਰਿਭਾਸ਼ਾ ਸਮਝਾਈ ਮੇਰੇ ਪਾਤਸ਼ਾਹ ਨੇ, ਕਹਿੰਦੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ। ਸ਼ਬਦ ਰਾਹੀਂ ਠੋਕਰ ਮਾਰ ਦਿੱਤੀ, ਜਿਹਨੂੰ ਦੁਨੀਆਂ ਠੱਗ ਕਹਿੰਦੀ ਸੀ ਤੇ ਹੈ ਵੀ ਠੱਗ ਸੀ, ਉਹ ਸੱਜਣ ਫਿਰ ਸੰਤ ਬਣ ਗਿਆ, ਕਿਉਂਕਿ ਮਨ ਜੋ ਮਰ ਗਿਆ ਹੈ। ਜਿਹਨੂੰ ਦੁਨੀਆਂ ਰਾਕਸ਼ ਕਹਿੰਦੀ ਸੀ ਉਹ ਭਗਤ ਬਣ ਗਿਆ, ਕੌਡਾ ਰਾਕਸ਼ ਸੀ। ਚੋਰਾਂ ਤੋਂ ਸਾਧ ਬਣਦੇ ਵੇਖੇ ਗੁਰੂ ਦੇ ਸ਼ਬਦ ਦੇ ਰਾਹੀਂ, ਗੁਰਮੁਖ ਪਿਆਰਿਓ ਸਾਧਾਂ ਤੋਂ ਜਰਨੈਲ ਬਣ ਗਏ। ਕਈ ਵਾਰੀ ਇਹ ਵਿਸ਼ਾ ਵਿਚਾਰਨਾ ਸਾਹਮਣੇ ਆਉਂਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਸਰਨ ਵਿੱਚ, ਉਹਨਾਂ ਦੇ ਸੰਪਰਕ ਵਿੱਚ ਇੱਕ ਜਰਨੈਲ ਆਉਂਦਾ, ਉਹ ਜਰਨੈਲ ਕੌਣ ਹੈ? ਗੁਰੂ ਪਿਆਰਿਓ ਜਰਨੈਲ ਦਾ ਨਾਮ ਹੈ ਸੈਦ ਖਾਂ, ਤੇ ਇਸ ਜਰਨੈਲ ਦੇ ਉੱਤੇ ਮੇਰੇ ਸਤਿਗੁਰੂ ਨੇ ਤੀਰ ਨਹੀਂ ਚਲਾਇਆ, ਕੋਈ ਹਥਿਆਰ ਨਹੀਂ ਚਲਾਇਆ, ਕੇਵਲ ਨੈਣਾਂ ਦੇ ਤੀਰ ਚਲਾ ਕੇ ਹੀ ਇਸ ਜਰਨੈਲ ਨੂੰ ਸਾਧ ਬਣਾ ਦਿੱਤਾ ਸੀ, ਇਹਦਾ ਜੀਵਨ ਬਦਲ ਦਿੱਤਾ ਸੀ। ਇੱਕ ਸਾਧ ਦੇ ਉੱਤੇ ਨਜ਼ਰ ਪਈ ਜਿਹੜਾ ਲੋਕਾਂ ਦੇ ਪਲੰਘ ਉਲਟਾ ਰਿਹਾ, ਲੋਕਾਂ ਦੀਆਂ ਪੱਗਾਂ ਉਤਾਰ ਕੇ ਤਾੜੀਆਂ ਮਾਰ ਕੇ ਹੱਸਦਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇਹਦੇ ਕੰਨਾਂ ਵਿੱਚ ਵੀ ਕੁਝ ਗੱਲਾਂ ਹੀ ਕਹੀਆਂ ਨੇ, ਸ਼ਬਦ ਕਹੇ ਨੇ, ਤੇ ਉਹਨੂੰ ਆਖਿਆ ਕਿ ਭਾਈ ਜਿਸ ਧਰਤੀ ਤੇ ਮਜ਼ਲੂਮਾਂ ਦਾ ਖੂਨ ਡੁੱਲਦਾ ਹੋਵੇ, ਤੇਰਾ ਆਸਣ ਤੇਰਾ ਇਹ ਡੇਰਾ ਕਿਵੇਂ ਪਵਿੱਤਰ ਹੋ ਸਕਦਾ? ਗੱਲਾਂ ਇੰਨੀਆਂ ਹੀ ਆਖੀਆਂ ਸੀ ਸੰਖੇਪ ਜਿਹੀਆਂ, ਤੇ ਉਸ ਸਾਧ ਨੂੰ ਗੁਰਮੁਖ ਪਿਆਰਿਓ ਜਰਨੈਲ ਬਣਾ ਦਿੱਤਾ। ਇਹ ਤਬਦੀਲੀ ਹੈ ਗੁਰੂ ਦੀ ਕਲਾ ਰਾਹੀਂ, ਜੀਵਨ ਨੇ ਬਦਲਣਾ, ਸੋਚ ਨੇ ਬਦਲਣਾ, ਸੁਭਾਅ ਨੇ ਬਦਲਣਾ। ਜਿਸ ਦਿਨ ਸੁਭਾਅ ਬਦਲ ਗਿਆ, ਸਾਡੀ ਸੋਚਣ ਦਾ ਢੰਗ ਤਰੀਕਾ ਬਦਲ ਗਿਆ, ਤੇ ਉਸ ਦਿਨ ਗੁਰਮੁਖੋ ਸਾਨੂੰ ਇਹ ਪ੍ਰਾਪਤੀਆਂ ਹੋ ਜਾਣੀਆਂ ਨੇ। ਗੁਰਦੇਵ ਕਹਿ ਰਹੇ ਨੇ, ਕਹਿੰਦੇ ਮਨ ਸ਼ਬਦ ਮਰੈ ਬੁੱਝੈ ਜਨ ਸੋਏ। ਜਿਹਦਾ ਮਨ ਗੁਰੂ ਦੇ ਉਪਦੇਸ਼ ਰਾਹੀਂ ਮਰ ਗਿਆ, ਉਹ ਬੁੱਝ ਲੈਂਦਾ ਜੀਵਨ ਦੀ ਕਹਾਣੀ ਨੂੰ, ਜੀਵਨ ਦੀ ਬਾਜੀ ਨੂੰ ਜਿੱਤ ਲੈਂਦਾ। ਜਿਸ ਨੂੰ ਬਖਸ਼ੇ ਹਰ ਦੇ ਵਡਿਆਈ, ਗੁਰ ਪ੍ਰਸਾਦ ਬਸੈ ਮਨ ਆਈ ਰਹਾਓ। ਜਿਹਦੇ ਉੱਤੇ ਸਤਿਗੁਰੂ ਦੀ ਕਿਰਪਾ ਵਰਤ ਜਾਵੇ, ਵਾਹਿਗੁਰੂ ਇਹ ਵਡਿਆਈ ਕਿਸੇ ਨੂੰ ਬਖਸ਼ਣੀ ਚਾਹੁੰਦਾ ਹੋਵੇ, ਸਹਿਬ ਹੱਥ ਵਡਿਆਈਆਂ ਜੈ ਭਾਵੈ ਤੈ ਦੇ। ਉਹਨੂੰ ਭਾਵੇ ਉਹ ਸਾਧ ਨੂੰ ਜਰਨੈਲ ਦੀ ਵਡਿਆਈ ਦੇ ਸਕਦਾ, ਉਹਨੂੰ ਭਾਵੇ ਉਹ ਠੱਗ ਨੂੰ ਸੰਤ ਬਣਾ ਸਕਦਾ, ਉਹਨੂੰ ਭਾਵੇ ਚੋਰ ਨੂੰ ਸਾਧ ਬਣਾ ਸਕਦਾ, ਉਹਦੀ ਮਰਜ਼ੀ ਹੈ ਕਿਹਨੂੰ ਵਡਿਆਈ ਦੇਣੀ ਹੈ। ਤੇ ਜਿਸਨੂੰ ਬਖਸ਼ੇ ਹਰ ਦੇ ਵਡਿਆਈ, ਗੁਰ ਪ੍ਰਸਾਦ ਬਸੈ ਮਨ ਆਈ, ਗੁਰੂ ਕਿਰਪਾ ਸਦਕਾ ਉਹਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ। ਆਖੋ ਸਤਨਾਮ। ਗੁਰਮੁਖ ਕਰਨੀ ਕਾਰ ਕਮਾਵੇ। ਗੁਰਮੁਖ ਕੌਣ ਹੈ? ਦੋ ਬਿਰਤੀਆਂ ਦਾ ਜ਼ਿਕਰ ਗੁਰਬਾਣੀ ਵਿੱਚ ਬਹੁਤ ਆਉਂਦਾ, ਗੁਰਮੁਖ ਅਤੇ ਮਨਮੁਖ। ਇਹਦੇ ਬਹੁਤ ਆਪੋ ਆਪਣੇ ਢੰਗਾਂ ਦੇ ਨਾਲ ਵਿਦਵਾਨ ਸੱਜਣ ਅਰਥ ਕਰਦੇ ਨੇ, ਪਰ ਜੇ ਇਹਨਾਂ ਨੂੰ ਸਿੱਧੇ ਜਿਹੇ ਰੂਪ ਦੇ ਵਿੱਚ ਸਮਝਣਾ ਹੋਵੇ ਨਾ, ਗੁਰਮੁਖ ਉਹ ਹੈ ਜਿਹੜਾ ਗੁਰੂ ਨੂੰ ਮੁੱਖ ਰੱਖ ਕੇ ਜੀਵਨ ਜਿਉਂ ਰਿਹਾ, ਗੁਰੂ ਨੂੰ ਸਨਮੁੱਖ ਰਹਿ ਕੇ ਜੀਵਨ ਜਿਉਂ ਰਿਹਾ। ਗੁਰੂ ਦੀ ਗੱਲ ਉਹਦੇ ਜੀਵਨ ਵਿੱਚ ਪ੍ਰਮੁੱਖ ਹੈ, ਬਾਕੀ ਗੱਲਾਂ ਬਾਅਦ ਵਿੱਚ ਨੇ। ਮਨਮੁੱਖ ਉਹ ਹੈ ਜਿਹੜਾ ਮਨ ਦੀ ਗੱਲ ਨੂੰ ਮੁੱਖ ਰੱਖਦਾ, ਆਪਣੇ ਮਨ ਦੀ ਪਗਾਉਂਦਾ, ਬਾਕੀ ਦੁਨੀਆ ਉਹਦੇ ਵਾਸਤੇ ਕੁਝ ਵੀ ਨਹੀਂ। ਉਹਦੀਆਂ ਨਜ਼ਰਾਂ ਵਿੱਚ ਗੁਰੂ ਦੀ ਵੀ ਕੋਈ ਮਹਾਨਤਾ ਨਹੀਂ ਹੈ। ਬਸ ਇਹ ਸਿੱਧਾ ਜਿਹਾ ਭੇਦ ਹੈ ਮਨਮੁੱਖ ਅਤੇ ਗੁਰਮੁਖ ਦਾ। ਸਤਿਗੁਰੂ ਕਹਿੰਦੇ ਗੁਰਮੁਖ ਜਿਹੜਾ ਗੁਰਮੁਖ ਹੈ ਉਹ ਕਰਨੀ, ਉਹ ਕਰੈਕਟਰ ਵਿੱਚ ਜਿਉਂ ਰਿਹਾ, ਉਹ ਇੱਕ ਵਧੀਆ ਭੂਮਿਕਾ ਵਿੱਚ ਜਿਉਂ ਰਿਹਾ, ਉਹ ਵਧੀਆ ਰੋਲ ਅਦਾ ਕਰ ਰਿਹਾ ਆਪਣੇ ਜੀਵਨ ਵਿੱਚ ਜਾਂ ਸਮਾਜ ਵਿੱਚ। ਤੇ ਗੁਰਮੁਖ ਦੇ ਅੰਦਰ ਕਰਨੀ ਹੈ ਆਸਾ ਦੀ ਵਾਰ ਦੀ ਤੀਜੀ ਪੌੜੀ, ਜਿਹਦੇ ਵਿੱਚ ਗੁਰਦੇਵ ਨੇ ਬੜਾ ਸਾਫ ਔਰ ਸੁੰਦਰ ਸ਼ਬਦਾਂ ਦੇ ਵਿੱਚ ਕਰਨੀ ਦਾ ਜ਼ਿਕਰ ਕੀਤਾ। ਦੋ ਗੱਲਾਂ ਗੁਰਦੇਵ ਨੇ ਇਕੱਠੀਆਂ ਕਹੀਆਂ ਨੇ, ਕਹਿੰਦੇ ਜਿਸ ਇਨਸਾਨ ਦੇ ਵਿੱਚ ਕਰਨੀ ਹੈ ਤੇ ਜਿਸ ਦੇ ਜੀਵਨ ਵਿੱਚ ਕੀਰਤ ਹੈ। ਦੋਵੇਂ ਕੱਕੇ ਤੋਂ ਬਣਨ ਵਾਲੇ ਸ਼ਬਦ ਨੇ ਕੀਰਤ ਅਤੇ ਕਰਨੀ। ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਵਰਤਿਆ, ਗੁਰਮੁਖ ਗਾਡੀ ਰਾਹ ਚਲਾਇਆ। ਅਸਲ ਵਿੱਚ ਜ਼ਿੰਦਗੀ ਇੱਕ ਗਾਡੀ ਰਾਹ ਹੈ, ਗੱਡੀ ਦੀ ਤਰ੍ਹਾਂ ਚੱਲਣ ਵਾਲਾ ਜੀਵਨ ਹੈ। ਉਹਨਾਂ ਨੇ ਗੱਡੀ ਦਾ ਦ੍ਰਿਸ਼ਟਾਂਤ ਰੱਖਿਆ ਤੇ ਗੱਡੀ ਭਾਵੇਂ ਅੱਜ ਅਸੀਂ ਬਹੁਤ ਵਿਕਸਿਤ ਰੂਪ ਦੇ ਵਿੱਚ ਵੇਖ ਰਹੇ ਹਾਂ, ਅੱਜ ਗੱਡੀਆਂ ਸਾਡੀਆਂ ਨਜ਼ਰਾਂ ਦੇ ਵਿੱਚ ਮਲਟੀ ਐਕਸਲ ਵੀ ਚੱਲਦੀਆਂ ਨੇ, ਪਰ ਅਸਲ ਵਿੱਚ ਜਿਹੜੀ ਗੱਡੀ ਦੀ ਆਧਾਰਸ਼ਿਲਾ ਹੈ, ਜਾਣੀ ਕਿ ਪ੍ਰਮੁੱਖ ਤਕਨੀਕ ਹੈ ਨਾ, ਉਹ ਐਕਸਲ ਦੇ ਸੱਜੇ ਅਤੇ ਖੱਬੇ ਦੋ ਪਹੀਏ ਹਨ। ਤੇ ਐਕਸਲ ਜਿੰਨੇ ਮਰਜ਼ੀ ਵੱਧਦੇ ਜਾਣ, ਤਕਨੀਕੀ ਤੌਰ ਤੇ ਇਹ ਦੋ ਪਹੀਏ ਕੰਮ ਕਰਦੇ ਨੇ। ਤੇ ਗੱਡੀ ਦਾ ਇੱਕ ਹੋਰ ਵੀ ਬੜਾ ਟੈਕਨੀਕਲ ਨਿਯਮ ਹੈ, ਗੱਡੀ ਤਾਂ ਰੋਡ ਤੇ ਸਹੀ ਚੱਲ ਸਕਦੀ ਹੈ ਜੇ ਉਹਨਾਂ ਦੋਵੇਂ ਪਹੀਆਂ ਦਾ ਆਪਸ ਵਿੱਚ ਅਲਾਈਨਮੈਂਟ ਹੋਵੇ। ਜੇ ਉਹ ਇਕੱਠੇ ਸਹੀ ਬਰਾਬਰ ਨਹੀਂ ਚੱਲ ਰਹੇ, ਇੱਕ ਥੋੜਾ ਜਿਹਾ ਬਾਹਰ ਨੂੰ ਖਿੱਚ ਰਿਹਾ, ਦੂਜਾ ਆਪਣੀ ਸਾਈਡ ਨੂੰ ਖਿੱਚ ਰਿਹਾ, ਨਾ ਉਹ ਗੱਡੀ ਸਹੀ ਚੱਲ ਪਾਏਗੀ ਤੇ ਉਹ ਗੱਡੀ ਟਾਇਰਾਂ ਨੂੰ ਵੀ ਨੁਕਸਾਨ ਕਰੇਗੀ। ਉਹਨਾਂ ਦੀ ਟੋ ਇਨ ਹੋ ਗਈ ਹੈ, ਅੰਦਰ ਨੂੰ ਹੋ ਗਿਆ, ਦੂਜਾ ਵੀ ਅੰਦਰ ਨੂੰ ਧੱਕੀ ਜਾ ਰਿਹਾ, ਉਧਰੋਂ ਵੀ ਅੰਦਰ ਨੂੰ ਧੱਕ ਪੈ ਰਹੀ ਹੈ, ਉਹ ਗੱਡੀ ਬਬਲਿੰਗ ਕਰ ਰਹੀ ਹੈ, ਡਗਮਗਾ ਰਹੀ ਹੈ। ਇਹ ਗੱਲ ਭਾਈ ਗੁਰਦਾਸ ਜੀ ਨੇ ਗੱਡੀ ਦੇ ਦ੍ਰਿਸ਼ਟਾਂਤ ਰਾਹੀਂ ਕਹੀ ਹੈ, ਪਰ ਕਿਹਾ ਕੀ ਹੈ? ਇਹ ਦੋ ਪਹੀਏ ਹਨ, ਕਰਨੀ ਅਤੇ ਕੀਰਤ। ਕੁਝ ਲੋਕਾਂ ਦੇ ਵਿੱਚ ਕਰਨੀ ਹੁੰਦੀ ਹੈ, ਉਹ ਕਰਨੀ ਉੱਚੀ ਜਿਉਂ ਰਹੇ ਹੁੰਦੇ ਨੇ ਤੇ ਉਹ ਕਹਿ ਦਿੰਦੇ ਨੇ ਜੀ ਮੈਂ ਭਾਵੇਂ ਗੁਰਦੁਆਰੇ ਨਹੀਂ ਜਾਂਦਾ, ਮੈਂ ਭਾਵੇਂ ਅੰਮ੍ਰਿਤ ਨਹੀਂ ਛਕਿਆ, ਮੈਂ ਭਾਵੇਂ ਸਿਮਰਨ ਨਹੀਂ ਕਰਦਾ, ਪਰ ਮੇਰਾ ਜੀਵਨ ਵਧੀਆ, ਮੈਂ ਕੋਈ ਬੁਰਾ ਕੰਮ ਨਹੀਂ ਕਰਦਾ। ਕਰਨੀ ਹੈ ਪਰ ਕੀਰਤ ਨਹੀਂ। ਕੀਰਤ ਤੋਂ ਵਾਂਝੀ ਕਰਨੀ ਨੇ ਹੰਕਾਰ ਵੀ ਪੈਦਾ ਕਰ ਦਿੱਤਾ। ਕੁਝ ਲੋਕ ਕੀਰਤ ਨਾਲ ਜੁੜੇ ਹੋਏ ਨੇ ਪਰ ਕਰਨੀ ਤੋਂ ਦੂਰ ਨੇ। ਉਹਨਾਂ ਨੂੰ ਇਹ ਤੇ ਹੁੰਦਾ ਅਹਿਸਾਸ ਇਸ ਗੱਲ ਦਾ, ਜਿਵੇਂ ਕੀਰਤ ਬਹੁਤ ਕਰ ਰਿਹਾ, ਮੈਂ ਇੰਨੇ ਘੰਟੇ ਰੱਬ ਨਾਲ ਜੁੜ ਲੈਂਦਾ, ਮੈਂ ਇਸ ਢੰਗ ਦੇ ਨਾਲ ਜੁੜ ਲੈਂਦਾ, ਪਰ ਕਈ ਵਾਰੀ ਗੁਰਮੁਖ ਉਹ ਕਰਨੀ ਤੋਂ ਕੋਰੇ ਹੋ ਜਾਂਦੇ ਨੇ। ਜੇ ਇਸ ਨੂੰ ਇਸ ਢੰਗ ਨਾਲ ਵੀ ਵੇਖਿਆ ਜਾਵੇ, ਭਾਵੇਂ ਅੱਜ ਗਲੋਬਲ ਇੱਕ ਪਿੰਡ ਵਾਂਗ ਬਣ ਗਿਆ, ਪਰ ਫਿਰ ਵੀ ਪੱਛਮੀ ਅਤੇ ਪੂਰਬੀ ਦੁਨੀਆ ਦਾ ਜਿਹੜਾ ਫਾਸਲਾ ਹੈ, ਜਾਂ ਪੱਛਮੀ ਅਤੇ ਪੂਰਬੀ ਲੋਕਾਂ ਦਾ ਜਿਹੜਾ ਫਾਸਲਾ ਹੈ, ਇਹਦੇ ਵਿੱਚੋਂ ਦੋਵੇਂ ਗੱਲਾਂ ਅਲੱਗ ਅਲੱਗ ਝਲਕਦੀਆਂ ਨੇ। ਪੱਛਮੀ ਲੋਕਾਂ ਦੇ ਵਿੱਚ ਕਰਨੀ ਪ੍ਰਧਾਨ ਹੈ, ਕਰਨੀ ਵਿੱਚ ਵਧੇਰੇ ਜਿਉਂਦੇ ਨੇ, ਇਹ ਨਹੀਂ ਕਿ ਸਾਰੇ ਉਹਨਾਂ ਵਿੱਚ ਵੀ ਔਗਣ ਤੇ ਹੁੰਦੇ ਨੇ, ਪਰ ਬਹੁ ਗਿਣਤੀ ਜਿਹੜੀ ਹੈ, ਬਹੁ ਕਰਕੇ ਜਿਹੜਾ ਹੈ ਨਾ, ਉਹ ਕਰਨੀ ਵਿੱਚ ਸੰਸਾਰ ਪੱਛਮ ਦਾ ਜਿਉਂ ਰਿਹਾ। ਜੇ ਪੂਰਬੀ ਦੁਨੀਆ ਵੱਲ ਜਾਈਏ, ਪੂਰਬੀ ਲੋਕ ਕੀਰਤ ਵਿੱਚ ਵਧੇਰੇ ਜੁੜੇ ਹੋਏ ਨੇ, ਉਹ ਧਰਮ ਦੇ ਕਰਮਾਂ ਵਿੱਚ ਵਿਸ਼ਵਾਸ ਰੱਖਦੇ ਨੇ। ਧਰਮ ਕੋਈ ਵੀ ਹੋਵੇ, ਢੰਗ ਤਰੀਕੇ ਉਹਨਾਂ ਦੇ ਇਸ ਢੰਗ ਦੇ ਮਿਲਣਗੇ। ਗੁਰੂ ਸਾਹਿਬ ਨੇ ਨਾ ਤੇ ਇਕੱਲੀ ਕਰਨੀ ਪ੍ਰਵਾਨ ਕੀਤੀ ਹੈ, ਨਾ ਇਕੱਲੀ ਕੀਰਤ ਪ੍ਰਵਾਨ ਕੀਤੀ ਹੈ, ਗੁਰਦੇਵ ਕਹਿੰਦੇ ਬਰਾਬਰ ਲੈ ਕੇ ਚੱਲਣਾ ਪਵੇਗਾ, ਗਾੜੀ ਰਾਹ ਤੇ ਚੱਲਣਾ ਨਾ, ਫਿਰ ਬੈਲੈਂਸ ਰੱਖ ਜੀਵਨ ਵਿੱਚ। ਜੀਵਨ ਵਿੱਚ ਕੀਰਤ ਵੀ ਹੋਵੇ ਤੇ ਕਰਨੀ ਹੋਵੇ, ਤੇ ਕਰਨੀ ਤੋਂ ਵਾਂਝੀ ਕੀਰਤ ਦੀ ਮਹਾਨਤਾ ਨਹੀਂ। ਗੱਡੀ ਦਾ ਇੱਕੋ ਟਾਇਰ ਕਸਿਆ ਤੇ ਐਕਸਲ ਨੂੰ ਦੂਜੇ ਪਾਸੇ ਟਾਇਰ ਕੋਈ ਨਹੀਂ, ਵੀਲ ਕੋਈ ਨਹੀਂ, ਕਿੰਨਾ ਕੁ ਸਫ਼ਰ ਤੈਅ ਹੋਵੇਗਾ? ਨਹੀਂ ਹੋਏਗਾ। ਕਰਨੀ ਇਕੱਲੀ ਵੀ ਪ੍ਰਵਾਨ ਨਹੀਂ, ਕੀਰਤ ਵੀ ਇਕੱਲੀ ਪ੍ਰਵਾਨ ਨਹੀਂ। ਗੁਰਦੇਵ ਨੇ ਆਸਾ ਦੀ ਵਾਰ ਵਿੱਚ ਕਿਹਾ, ਕਹਿੰਦੇ ਅੱਗੇ ਕਰਨੀ ਕੀਰਤ ਬਾਚੀ ਹੈ। ਵਾਹਿਗੁਰੂ ਦੀ ਦਰਗਾਹ ਵਿੱਚ ਜਿੱਥੇ ਸੱਚਾ ਆਪ ਸੱਚਾ ਦਰਬਾਰ, ਉੱਥੇ ਜਿਹੜਾ ਲੇਖਾ ਜੋਖਾ ਹੋਣਾ ਹੈ ਉਹਦੇ ਵਿੱਚ ਦੋਵੇਂ ਗੱਲਾਂ ਬਰਾਬਰ ਬਾਚੀਆਂ ਜਾਣੀਆਂ ਨੇ। ਕਰਨੀ ਕਿੰਨੀ ਕੁ ਕਮਾਈ ਹੈ, ਕਰਨੀ ਜਿੰਨੀ ਕੁ ਹੈ ਠੀਕ ਹੈ, ਕੀਰਤ ਇਹਦੇ ਬਰਾਬਰ ਕਿੰਨੀ ਕੁ ਹੈ, ਜਾਂ ਜੇ ਕੀਰਤ ਹੈ ਤਾਂ ਕਰਨੀ ਨਹੀਂ, ਇਹ ਦੋਵੇਂ ਇਕੱਠੇ ਜਿੰਨਾ ਚਿਰ ਸੰਤੁਲਨ ਵਿੱਚ ਨਹੀਂ ਚੱਲਦੇ, ਅਲਾਈਨਮੈਂਟ ਨਹੀਂ ਜੀਵਨ ਚੱਲਦਾ, ਉਹਨਾਂ ਚਿਰ ਗੁਰਮੁਖੋ ਆਪਣਾ ਜੀਵਨ ਸਫਲਾ ਨਹੀਂ ਜੇ ਹੋਣਾ। ਅੱਜ ਗੁਰਦੇਵ ਕਹਿ ਰਹੇ ਨੇ, ਕਹਿੰਦੇ ਗੁਰਮੁਖ ਜਿਹੜਾ ਹੈ ਉਹ ਕਰਨੀ ਕਾਰ ਕਮਾਵੇ, ਉਹ ਆਪਣੇ ਜੀਵਨ ਨੂੰ ਸੰਤੁਲਨ ਵਿੱਚ ਲੈ ਕੇ ਚੱਲਦਾ, ਉਹ ਰੱਬ ਦੇ ਭੈ ਵਿੱਚ ਵੀ ਚੱਲ ਰਿਹਾ ਤੇ ਉਹ ਕਰੈਕਟਰ ਵੀ ਉੱਚੇ ਵਿੱਚ ਜਿਉਂ ਰਿਹਾ, ਵਧੀਆ ਕਰੈਕਟਰ ਵਿੱਚ ਜਿਉਂ ਰਿਹਾ, ਵਧੀਆ ਰੋਲ ਅਦਾ ਕਰ ਰਿਹਾ, ਆਪਣਾ ਫਰਜ਼ ਅਦਾ ਕਰ ਰਿਹਾ, ਭਾਵੇਂ ਉਹ ਪਰਿਵਾਰ ਵਿੱਚ ਹੋਵੇ, ਸਮਾਜ ਵਿੱਚ ਹੋਵੇ, ਸੰਸਾਰ ਵਿੱਚ ਹੋਵੇ। ਤਾਂ ਇਸ ਮਨ ਕੀ ਸੋਝੀ ਪਾਵੇ, ਜਿਹੜਾ ਭਾਈ ਕਰਨੀ ਅਤੇ ਕੀਰਤ ਦਾ ਸੁਮੇਲ ਆਪਣੇ ਜੀਵਨ ਵਿੱਚ ਪੈਦਾ ਕਰ ਲੈਂਦਾ ਹੈ, ਉਹਨੂੰ ਮਨ ਦੀ ਸੋਝੀ ਪ੍ਰਾਪਤ ਹੁੰਦੀ ਹੈ ਵੀ ਮਨ ਹੈ ਕੀ ਚੀਜ਼ ਹੈ, ਇਹ ਮਨ ਮਰਨਾ ਕਿਵੇਂ ਹੈ। ਮਨ ਮੈਂ ਮਤ ਮੈਂ ਗੱਲ ਮਿਕਦਾਰਾ, ਫਿਰ ਸਮਝ ਪੈਂਦੀ ਹੈ ਵੀ ਜਿਹੜਾ ਮਨ ਹੈ ਨਾ, ਇਹ ਮੈਂ ਵਾਲੀ ਮਤ ਵਿੱਚ ਜਿਹੜਾ ਵਰਤਦਾ ਉਹਨਾਂ ਚਿਰ ਮਨ ਜਿਉਂਦਾ। ਮੈਂ ਵਾਲੀ ਮਤ ਵੀ ਮੈਂ ਵੀ ਕੁਝ ਹਾਂ, ਮੈਂ ਦਾ ਅਰਥ ਸਿੱਧਾ ਜਿਹਾ ਕੀ ਹੈ ਨਾ, ਜਦੋਂ ਬੰਦਾ ਆਪਣੀ ਹੋਂਦ ਹਸਤੀ ਤੇ ਮਾਣ ਕਰੀ ਜਾਂਦਾ, ਮੈਂ ਇਸ ਫੰਕਸ਼ਨ ਵਿੱਚ ਗਿਆ, ਮੇਰੀ ਕਦਰ ਨਹੀਂ ਪੂਰੀ ਪਈ, ਕਿਉਂ ਨਹੀਂ ਪਈ, ਮੈਨੂੰ ਕਿਉਂ ਨਹੀਂ ਮਾਣ ਮਿਲਿਆ, ਕਿਉਂਕਿ ਮਨ ਸੋਚ ਰਿਹਾ ਸੀ ਵੀ ਮੈਂ ਵੀ ਕੁਝ ਹਾਂ, ਮੇਰੀ ਵੱਖਰੀ ਕੋਈ ਪਰਸਨੈਲਿਟੀ ਹੈ, ਮੇਰੀ ਵੱਖਰੀ ਕੋਈ ਪਹਿਚਾਣ ਹੋਣੀ ਚਾਹੀਦੀ ਹੈ, ਮੈਨੂੰ ਕੋਈ ਵਿਸ਼ੇਸ਼ ਸਤਿਕਾਰ ਮਿਲਣਾ ਚਾਹੀਦਾ। ਇਹ ਜਿਹੜਾ ਮੈਂ ਹੈ ਨਾ, ਮੈਂ ਵਾਲੀ ਮਤ ਹੈ, ਸਤਿਗੁਰੂ ਕਹਿੰਦੇ ਬਸ ਇਹੋ ਹੀ ਮਨ ਹੈ। ਮਨ ਮੈਂ ਮਤ ਮੈਗਲ, ਮੈਗਲ ਕਿਹਾ ਜਾਂਦਾ ਹਾਥੀ ਨੂੰ, ਮਿਕਦਾਰਾ ਕਹਿੰਦੇ ਮੈਂ ਵਾਲੀ ਮਤ ਜਿਵੇਂ ਹਾਥੀ ਦਾ ਹੰਕਾਰ ਹੈ, ਇਹ ਦੋਵੇਂ ਇਕੱਠੇ ਹੋਏ ਪਏ ਨੇ, ਇਹੋ ਹੀ ਤੇ ਭਾਈ ਮਨ ਦੀ ਹੋਂਦ ਹੈ। ਗੁਰ ਅੰਕੁਸ਼ ਮਾਰ ਜਿਵਾਲਣ ਹਾਰਾ, ਗੁਰੂ ਆਪਣਾ ਉਪਦੇਸ਼ ਰੂਪੀ ਕੁੰਡਾ ਮਾਰ ਕੇ ਇਸ ਹੰਕਾਰੀ ਮਨ ਰੂਪੀ ਹਾਥੀ ਨੂੰ ਮਾਰਦਾ। ਤੀਜੇ ਪਾਤਸ਼ਾਹ ਦਾ ਇੱਕ ਹੋਰ ਬਚਨ ਹੈ, ਤੁਸੀਂ ਪੜ੍ਹਦੇ ਹੋ, ਹਸਤੀ ਸਿਰ ਜਿਉਂ ਅੰਕੁਸ਼ ਹੈ ਅਹਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਹਕੈ ਉਭੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੇ। ਕਹਿੰਦੇ ਕਦੇ ਕੁੰਡੇ ਵੱਲ ਵੇਖ, ਅੰਕੁਸ਼ ਵੱਲ ਵੇਖ, ਉਹ ਏਡੇ ਵੱਡੇ ਹਾਥੀ ਤੇ ਰਾਜ ਕਰਨ ਲੱਗ ਜਾਂਦਾ। ਹਾਥੀ ਉਸ ਕੁੰਡੇ ਦੇ ਇਸ਼ਾਰਿਆਂ ਤੇ ਨੱਚਦਾ ਚੱਲਦਾ ਫਿਰਦਾ। ਕਹਿੰਦੇ ਕਦੇ ਸੋਚਿਆ ਵੀ ਉਹ ਕੁੰਡਾ ਰਾਜ ਅਧਿਕਾਰੀ ਕਿਵੇਂ ਬਣ ਗਿਆ, ਛੋਟਾ ਜਿਹਾ ਲੋਹੇ ਦਾ ਟੁਕੜਾ? ਕਹਿੰਦੇ ਤਾਂ ਬਣਿਆ, ਉਹਨੇ ਪਹਿਲਾਂ ਆਪਣਾ ਆਪ ਲੁਹਾਰ ਦੇ ਹਵਾਲੇ ਕੀਤਾ, ਅੱਗ ਵਿੱਚ ਸੜਿਆ, ਹਥੌੜੇ ਦੀਆਂ ਸੱਟਾਂ ਉੱਤੇ ਪਈਆਂ, ਉਹਨੂੰ ਇੱਕ ਆਕਾਰ ਮਿਲਿਆ। ਜਦੋਂ ਆਕਾਰ ਮਿਲਿਆ, ਅੰਕੁਸ਼ ਬਣਿਆ ਨਾ, ਫਿਰ ਉਹ ਹਾਥੀ ਤੇ ਰਾਜ ਕਰਨ ਦੇ ਯੋਗ ਹੋ ਗਿਆ। ਤੂੰ ਵੀ ਸਰੈਂਡਰ ਕਰ ਗੁਰੂ ਨੂੰ, ਸਤਿਗੁਰੂ ਨੂੰ ਸਮਰਪਿਤ ਹੋ ਕੇ ਜਿਉਣਾ ਸਿੱਖ, ਤੇ ਸਤਿਗੁਰੂ ਤੇਰਾ ਵੀ ਆਕਾਰ ਤਬਦੀਲ ਕਰਨਗੇ, ਸਰੀਰ ਦਾ ਨਹੀਂ। ਬਹੁਤੇ ਧਰਮਾਂ ਨੇ ਸਰੀਰ ਦੀ ਤਬਦੀਲੀ ਨੂੰ ਰੱਬ ਮੰਨਿਆ, ਨਹੀਂ ਗੁਰਮੁਖੋ, ਗੁਰੂ ਨਾਨਕ ਸਾਹਿਬ ਦਾ ਸਿਧਾਂਤ ਕਹਿੰਦਾ ਵੀ ਸਰੀਰ ਨੂੰ ਨਾ ਬਦਲ, ਜੇ ਬਦਲਣਾ ਤੇ ਮਨ ਬਦਲ, ਆਕਾਰ ਬਦਲਣਾ ਤੇ ਮਨ ਦਾ ਬਦਲਣਾ। ਤੇ ਇਸ ਢੰਗ ਦੇ ਨਾਲ ਜਦੋਂ ਮਨ ਤਬਦੀਲੀ ਆਉਣੀ ਹੈ, ਇਹ ਗੁਰੂ ਦੀ ਕਲਾ ਜੀਵਨ ਵਿੱਚ ਵਰਤਣੀ ਹੈ। ਪਾਤਸ਼ਾਹ ਕਹਿੰਦੇ ਇੱਕ ਗੁਰੂ ਹੈ ਜਿਹੜਾ ਅੰਕੁਸ਼ ਰਾਹੀਂ ਤੇਰੇ ਮਨ ਨੂੰ, ਮਨ ਰੂਪੀ ਹਾਥੀ ਨੂੰ ਮਾਰੇਗਾ। ਮਨ ਅਸਾਧ ਸਾਧੈ ਜਨ ਕੋਈ, ਸਾਧ ਹੁੰਦਾ ਸਾਧਣਾ ਭਾਵ ਸੋਧਣਾ, ਕਾਬੂ ਵਿੱਚ ਰੱਖਣਾ, ਕੰਟਰੋਲ ਵਿੱਚ ਰੱਖਣਾ, ਜਾਂ ਕਹੀਏ ਕਿ ਨੈਗੇਟਿਵ ਪੱਖ ਨੂੰ, ਵਿਰੋਧੀ ਪੱਖ ਨੂੰ ਕੱਢ ਕੇ ਕੇਵਲ ਪੋਜ਼ੀਟਿਵ ਸੰਭਾਲ ਲੈਣਾ। ਹਰ ਚੀਜ਼ ਨੂੰ ਸੋਧਣ ਦਾ ਤਰੀਕਾ ਹੈ। ਪਦਾਰਥ ਸੋਧਣੇ ਹੋਣ ਉਹਦੇ ਵਿੱਚੋਂ ਗੁਰਮੁਖ ਪਿਆਰਿਓ ਹੁਣ ਫਿਲਟਰ ਪਾਣੀ ਜਿਹੜਾ ਆਪਾਂ ਫਿਲਟਰ ਕਰਕੇ ਪੀਣ ਲੱਗ ਪਏ ਹਾਂ, ਉਹਦੇ ਵਿੱਚੋਂ ਕੁਝ ਨੈਗੇਟਿਵ ਅਸੀਂ ਕੱਢਣਾ ਚਾਹੁੰਦੇ ਹਾਂ ਜਿਹੜਾ ਸਾਡੀ ਸਿਹਤ ਵਾਸਤੇ ਠੀਕ ਨਹੀਂ। ਉਹ ਜਦੋਂ ਉਹ ਫਿਲਟਰ ਹੋ ਗਿਆ ਕਹਿੰਦੇ ਜੀ ਇਹ ਸ਼ੁੱਧ ਪਾਣੀ ਹੈ। ਹਰ ਵਸਤੂ ਨੂੰ ਸ਼ੁੱਧ ਕਰਨ ਦਾ ਤਰੀਕਾ, ਪਰ ਸ਼ੁੱਧ ਤਾਂ ਹੁੰਦੀ ਹੈ ਜਿਹਦੇ ਵਿੱਚ ਬੁਰਾ ਪੱਖ ਕੱਢ ਦਿੱਤਾ ਜਾਵੇ। ਐਸੇ ਤਰ੍ਹਾਂ ਜਿਹੜਾ ਮਨ ਜਿਹੜਾ ਹੈ, ਇਹ ਮਨ ਦਾ ਸ਼ੁੱਧ ਹੋਣਾ, ਮਨ ਦਾ ਸਾਧਿਆ ਜਾਣਾ ਵੀ ਇਹੋ ਹੈ ਜਦੋਂ ਇਹਦੇ ਵਿੱਚੋਂ ਬੁਰੇ ਪੱਖ ਨਿਕਲ ਜਾਣ, ਇਹਦੇ ਵਿੱਚੋਂ ਨਿਕਲ ਜਾਵੇ ਦਵੈਸ਼, ਈਰਖਾ, ਬਖੀਲੀ, ਆਸਾ, ਤ੍ਰਿਸ਼ਨਾ। ਜਦੋਂ ਇਹ ਔਗੜ ਨਿਕਲ ਜਾਣਗੇ, ਮਨ ਸਾਧਿਆ ਜਾਣਾ, ਮਨ ਨੇ ਸ਼ੁੱਧ ਹੋ ਜਾਣਾ। ਮਨ ਅਸਾਧ ਹੈ, ਸੌਖਿਆਂ ਸਾਧ ਨਹੀਂ ਹੁੰਦਾ, ਪਰ ਗੁਰੂ ਕਿਰਪਾ ਵਾਲਾ ਸਾਧ ਹੈ ਜਨ ਕੋਈ, ਕੋਈ ਕੋਈ ਵਿਰਲਾ ਜਨ, ਕੋਈ ਗੁਰੂ ਦਾ ਪਿਆਰਾ ਮਨ ਨੂੰ ਸਾਧਦਾ ਹੈ। ਅਚਰ ਚਰੈ ਤਾਂ ਨਿਰਮਲ ਹੋਈ। ਸੋ ਉਹ ਵਸਤੂ, ਨਾਮ ਰੂਪੀ ਵਸਤੂ ਜਿਹੜਾ ਆਖਣ ਔਖਾ ਸਾਚਾ ਨਾਓ, ਗੁਰਮੁਖ ਪਿਆਰੇ ਉਹ ਜਦੋਂ ਨਾਮ ਨੂੰ ਜਪਦਾ ਫਿਰ ਇਹ ਉਸ ਮੁਕਾਮ ਤੇ ਚੜ ਜਾਂਦਾ, ਪਹੁੰਚ ਜਾਂਦਾ, ਉਹ ਨਿਰਮਲ ਅਵਸਥਾ ਵਿੱਚ ਚਲਾ ਜਾਂਦਾ ਹੈ। ਗੁਰਮੁਖ ਇਹੋ ਮਨ ਲਿਆ ਸਵਾਰ। ਗੁਰਮੁਖਾਂ ਨੇ ਗੁਰੂ ਕਿਰਪਾ ਨਾਲ ਮਨ ਨੂੰ ਸਵਾਰ ਲਿਆ। ਹਉਮੈ ਵਿੱਚੋਂ ਤਜੈ ਵਿਕਾਰ, ਵਿੱਚੋਂ ਹੰਕਾਰ ਅਤੇ ਵਿਕਾਰਾਂ ਨੂੰ ਤਿਆਗ ਕਰਕੇ, ਜੋ ਤੁਰ ਰੱਖਿਆ ਨਮੇਲ ਮਿਲਾਏ, ਕਦੇ ਨਾ ਵਿਛੜੈ ਸ਼ਬਦ ਸਮਾਹੇ। ਜਿਹੜੇ ਸਤਿਗੁਰੂ ਨੇ ਆਪਣੇ ਨਾਲ ਮਿਲਾ ਕੇ ਰੱਖ ਲਏ, ਬਚਾ ਲਏ, ਸੰਭਾਲ ਲਏ ਨਾ, ਉਹ ਮੁੜ ਕੇ ਵਿਛੜਦੇ ਨਹੀਂ ਰੱਬ ਦੇ ਨਾਲ। ਦੁਨੀਆਂ ਦੇ ਵਿੱਚ ਬੰਦਾ ਵਿਛੜ ਵੀ ਸਕਦਾ, ਮਿਲ ਵੀ ਸਕਦਾ, ਮਿਲਿਆ ਹੋਇਆ ਫਿਰ ਵਿਛੜ ਸਕਦਾ, ਭਾਵੇਂ ਕਿਸੇ ਵਸਤੂ ਦਾ ਮਿਲਾਪ ਹੋਵੇ, ਭਾਵੇਂ ਕਿਸੇ ਸਰੀਰ ਦਾ ਮਿਲਾਪ ਹੋਵੇ, ਕਿਸੇ ਬੰਦੇ ਦਾ ਰੂਹ ਦਾ ਮਿਲਾਪ ਹੋਵੇ। ਦੁਨਿਆਵੀ ਜਿਹੜੇ ਮਿਲਾਪ ਨੇ ਉਹ ਵਿਛੜ ਵੀ ਜਾਂਦੇ ਨੇ ਤੇ ਮੁੜ ਕੇ ਫਿਰ ਮਿਲ ਸਕਦੇ ਨੇ, ਜਾਂ ਮਿਲੇ ਹੋਏ ਫਿਰ ਵਿਛੜ ਸਕਦੇ ਨੇ, ਪਰ ਰੱਬ ਦਾ ਮਿਲਾਪ ਇੱਕ ਐਸਾ ਮਿਲਾਪ ਹੈ ਜਿਹੜਾ ਇੱਕ ਵਾਰੀ ਮਿਲ ਗਿਆ, ਮੁੜ ਕੇ ਵਿਛੜਦਾ ਕੋਈ ਨਹੀਂ। ਜੇ ਵਿਛੜ ਵੀ ਜਾਵੇ ਤੇ ਗੁਰੂ ਆਪ ਮਿਲਾਉਂਦਾ ਹੈ। ਵਿਛੜਿਆ ਸੀ ਭਾਈ ਜੋਗਾ ਸਿੰਘ, ਪਰ ਗੁਰੂ ਨੇ ਕਿਰਪਾ ਕਰਕੇ ਮਿਲਾਇਆ ਨਾ, ਇਸ ਲਈ ਗੁਰੂ ਆਪਣੀ ਜ਼ਿੰਮੇਵਾਰੀ ਨੂੰ ਸੰਭਾਲ ਕੇ ਮਿਲਾਉਂਦਾ। ਕਹਿੰਦੇ ਆਪਣੀ ਕਲਾ ਆਪੇ ਪ੍ਰਭ ਜਾਣੇ, ਨਾਨਕ ਗੁਰਮੁਖ ਨਾਮ ਪਛਾਣੇ। ਜਿਹੜੇ ਗੁਰਮੁਖਾਂ ਨੇ ਨਾਮ ਦੀ ਕਰ ਲਈ ਪਛਾਣ ਵੀ ਨਾਮ ਹੈ ਕੀ ਹੈ, ਨਾਮ ਕੇਵਲ ਚਾਰ ਅੱਖਰਾਂ ਮੰਤਰ ਨਹੀਂ, ਉਹਦੀ ਮਹਾਨਤਾ ਬਹੁਤ ਵੱਡੀ ਹੈ। ਨਾਮ ਕੇਵਲ ਕੁਝ ਵਾਕਾਂ ਦਾ ਸਮੂਹ ਨਹੀਂ, ਗੁਰਮੁਖੋ ਨਾਮ ਤੇ ਇੱਕ ਆਨੰਦ ਹੈ, ਨਾਮ ਤੇ ਇੱਕ ਐਨਰਜੀ ਹੈ, ਨਾਮ ਤੇ ਇੱਕ ਊਰਜਾ ਹੈ, ਨਾਮ ਤੇ ਇੱਕ ਉਹ ਸ਼ਕਤੀ ਹੈ ਜਿਹੜੀ ਜੀਵਨ ਦਿੰਦੀ ਹੈ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਜੀਵਨ ਜਾਚ ਜਿੱਥੋਂ ਸਮਝ ਆਉਂਦੀ ਹੈ, ਜਿੱਥੇ ਮਰਦਾਂ ਵਾਂਗੂ ਜਿਉਣ ਦੀ ਚਾਲ ਸਿੱਖ ਲੈਂਦਾ ਬੰਦਾ, ਇਹ ਨਾਮ ਦੀ ਖੇਡ ਹੈ। ਵਰਨਾ ਨਾਮ ਕੋਈ ਕੇਵਲ ਥੋੜ੍ਹੇ ਜਿਹੇ ਅੱਖਰਾਂ ਦੀ ਬਣਤਰ ਦਾ ਸਮੂਹ ਨਹੀਂ। ਗੁਰਮੰਤਰ ਜਪਣਾ ਇਹ ਬਹੁਤ ਵੱਡੀ ਚੰਗੀ ਗੱਲ ਹੈ, ਪਰ ਨਾਮ ਦੀ ਖੇਡ ਤੱਕ ਜਾਣਾ, ਨਾਮ ਵਿੱਚ ਲੀਨ ਹੋਣਾ, ਇਹ ਬਹੁਤ ਅਗਲੀ ਗੱਲ ਹੈ। ਸੋ ਸਤਿਗੁਰੂ ਕਹਿੰਦੇ ਜਿਹਨੂੰ ਨਾਨਕ ਗੁਰਮੁਖ ਨਾਮ ਪਛਾਣੈ, ਜਿਹੜੇ ਗੁਰਮੁਖਾਂ ਨੇ ਨਾਮ ਨੂੰ ਪਛਾਣ ਲਿਆ, ਉਹਨਾਂ ਨੂੰ ਸਮਝ ਪੈ ਜਾਂਦੀ ਹੈ ਵੀ ਵਾਹਿਗੁਰੂ ਦੀ ਕਲਾ ਦਾ ਅੰਤ ਨਹੀਂ ਪੈਂਦਾ। ਆਪਣੀ ਕਲਾ ਆਪੇ ਪ੍ਰਭ ਜਾਣੈ, ਉਹਨਾਂ ਨੂੰ ਹੋਰ ਵੱਡਾ ਪਰਮੇਸ਼ਰ ਪ੍ਰਤੀਤ ਹੁੰਦਾ ਹੈ। ਉਹਨਾਂ ਨੂੰ ਵੱਡੇ ਦੇ ਵਿੱਚ ਹੋਰ ਵਡਿਆਈਆਂ ਨਜ਼ਰ ਆਉਂਦੀਆਂ ਨੇ। ਭੁੱਲਾਂ ਚੁੱਕਾਂ ਦੀ ਖਿਮਾ ਜੀ ਸਤਿਗੁਰੂ ਕਿਰਪਾ ਕਰਨ, ਸਮਤ ਪ੍ਰਦਾਨ ਕਰਨ, ਰਸਨਾ ਦੇ ਪ੍ਰਵਸਨ, ਪਿਆਰ ਨਾਲ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।